ਮਨੁੱਖੀ ਜੀਵਨ ਤੋਂ ਬਿਨਾ ਨਾ ਕੋਈ ਫੁੱਲ ਲਗਾਵੇ, ਨਾ ਕੋਈ ਫੁੱਲਾਂ ਦੀ ਪਰਵਰਿਸ਼ ਕਰੇ ਤੇ ਨਾ ਹੀ ਦੂਰ ਦੂਰ ਤੱਕ ਇਹਨਾਂ ਫੁੱਲਾਂ ਦੀ ਮਹਿਕ ਉੱਠੇ। ਮਨੁੱਖੀ ਜੀਵਨ ਨਾਲ ਹੀ ਗੁਲਜ਼ਾਰ ਆਬਾਦ ਹੈ ਇਸ ਦੁਨੀਆ ਤੇ। ਜੇ ਖੁਸ਼ੀਆਂ ਦਾ ਵਾਤਾਵਰਨ ਹੈ ਤਾਂ ਵੀ ਮਨੁੱਖੀ ਜੀਵਨ ਘਰ ਜਿਨ੍ਹਾਂ ਇਲਾਕਿਆਂ ਵਿੱਚ, ਜਿਨ੍ਹਾਂ ਰੇਗਿਸਤਾਨਾਂ ਵਿੱਚ ਮਨੁੱਖੀ ਜੀਵਨ ਨਹੀਂ, ਉਹਨਾਂ ਇਲਾਕਿਆਂ ਵਿੱਚ ਖੁਸ਼ੀਆਂ ਦਾ ਵਾਤਾਵਰਨ ਹੋਣ ਦੀ ਬਜਾਏ ਹਵਾ ਦੇ ਝੋਂਕਿਆਂ ਨਾਲ, ਹਵਾ ਦੀ ਤੇਜ਼ੀ ਨਾਲ, ਹਵਾ ਦੇ ਬੁੱਲੇ ਨਾਲ ਰੇਤ ਹੀ ਰੇਤ ਉੱਡਦੀ ਵਿਖਾਈ ਦਿੰਦੀ। ਮਨੁੱਖੀ ਜੀਵਨ ਦੇ ਨਾਲ ਹੀ ਇਸ ਧਰਤੀ ਤੇ ਖੁਸ਼ੀਆਂ, ਇਸ ਧਰਤੀ ਤੇ ਪ੍ਰਸੰਨਤਾ ਦਾ ਵਾਤਾਵਰਨ ਹੈ। ਫਿਰ ਜਿੱਥੇ ਮਨੁੱਖੀ ਜੀਵਨ ਜੀਵਨ ਹੈ ਉੱਥੇ ਬਨਸਪਤੀ ਦਾ ਵੀ ਆਪਣਾ ਜੀਵਨ, ਵਿਰਕਸ਼ਾਂ ਦੀਆਂ ਵੀ ਉਮਰਾਂ, ਵਿਰਕਸ਼ ਵੀ ਉਮਰ ਰੱਖਦੇ ਨੇ। ਜੇ ਮਨੁੱਖ ਦੀ ਲੰਬੀ ਉਮਰ ਹੈ ਤੇ ਅੱਜ ਵੀ ਕਈ ਵਡੇਰੀ ਉਮਰ ਦੇ ਵਿਰਕਸ਼ ਮਿਲ ਜਾਂਦੇ। ਭਗਵਾਨ ਬੁੱਧ ਨੂੰ ਜਿਸ ਬੋਹਰ ਦੇ ਨੀਚੇ ਬੈਠਿਆਂ ਆਤਮ ਗਿਆਨ ਪ੍ਰਾਪਤ ਹੋਇਆ, ਜਿਸ ਬੋਹਰ ਦੇ ਬੂਟੇ ਦੇ ਨੀਚੇ ਬੈਠਿਆਂ ਉਹਨਾਂ ਨੂੰ ਇਹ ਸੰਸਾਰ ਦੁੱਖਾਂ ਦੀ ਅਗਨੀ ਦੇ ਨਾਲ ਜਲਦੀ ਬਲਦੀ ਵਿਖਾਈ ਦਿੱਤੀ। ਉਹ ਬੋਹੜ ਅੱਜ ਵੀ ਕਾਇਮ, ਉਹ ਬੋਹੜ ਦਾ ਬੂਟਾ ਅੱਜ ਵੀ ਲੰਬੇਰੀ ਉਮਰ ਰੱਖ ਕੇ ਲੋਕਾਂ ਨੂੰ ਦੱਸਦਾ ਹੈ ਕਿ ਦੁਨੀਆਂ ਦੇ ਲੋਕੋ, ਬੇਸ਼ੱਕ ਰਾਜਨੀਤਿਕ ਜੀਵਨ ਵਿੱਚ, ਹੁਕਮ ਹਾਸਲ ਦੇ ਜੀਵਨ ਵਿੱਚ ਥੋੜੇ ਸਮੇਂ ਲਈ ਮਨੁੱਖ ਦੇ ਮਨੋਂ ਖੁਸ਼ੀ ਹੋ ਜਾਂਦੀ। ਜਦੋਂ ਕਿਸੇ ਰਾਜਨੀਤਿਕ ਆਦਮੀ ਨੂੰ ਹਾਰ ਪੈਂਦੇ ਨੇ, ਉਸ ਮੌਕੇ ਤੇ ਸਾਡੇ ਮਨ ਵਿੱਚ ਵੀ ਖਿਆਲ ਆਉਂਦਾ, ਕਾਸ਼ ਅਸੀਂ ਵੀ ਕਿਸੇ ਪਦਵੀ ਤੇ ਹੁੰਦੇ, ਸਾਨੂੰ ਵੀ ਲੋਕ ਹਾਰ ਪਾਉਂਦੇ। ਪਰ ਜਿਨ੍ਹਾਂ ਨੂੰ ਲੋਕ ਹਾਰ ਪਾਉਂਦੇ ਨੇ ਉਹਨਾਂ ਉੱਪਰ ਲੋਕਾਂ ਵੱਲੋਂ ਗੋਲੀਆਂ ਦੀ ਬੌਛਾੜ ਵੀ ਤਾਂ ਹੁੰਦੀ ਹੈ। ਫਿਰ ਆਦਮੀ ਸੋਚਦਾ ਅੱਛਾ ਹੀ ਹੋਇਆ, ਇਸ ਪਾਸੇ ਨਹੀਂ ਗਏ, ਇਸ ਪਾਸੇ ਨਹੀਂ ਚੱਲੇ। ਹਾਂ, ਇਹ ਬੋਰਡ ਦੱਸਦਾ ਹੈ ਕਿ ਦੁਨੀਆਂ ਦੇ ਤਖ਼ਤ ਨਾਲੋਂ, ਦੁਨੀਆਂ ਦੀ ਹਕੂਮਤ ਨਾਲੋਂ ਰਾਜ ਭਵਨਾਂ, ਰਾਜ ਮਹੱਲਾਂ, ਸੁੰਦਰ ਸੇਜਾ ਦੇ ਸੁੱਖ ਨਾਲੋਂ ਮੇਰੇ ਨੀਚੇ ਬੈਠ ਕੇ ਪ੍ਰਭੂ ਦੀ ਭਗਤੀ ਕੋਈ ਕਰ ਲਵੇ ਤੇ ਉਹਨੂੰ ਵੱਧ ਸੁੱਖ ਪ੍ਰਾਪਤ ਹੋਵੇਗਾ। ਕਿਉਂਕਿ ਜਿਸ ਨੇ ਮੇਰੇ ਨੀਚੇ ਬੈਠ ਕੇ ਰਾਜ ਦੇ ਸੁੱਖ ਦਾ ਤਿਆਗ ਕੀਤਾ, ਰਾਜ ਭਵਨਾਂ ਦੇ ਸੁੱਖ ਨੂੰ ਠੁਕਰਾ ਦਿੱਤਾ, ਉਹਨੇ ਇਹੋ ਹੀ ਸਮਝ ਲਿਆ ਸੀ ਕਿ ਰਾਜ ਤਖ਼ਤ ਉੱਪਰ ਸੁੱਖ ਨਹੀਂ, ਅਸਲ ਜੀਵਨ ਰਾਜ ਭਾਗ ਨਹੀਂ, ਅਸਲ ਜੀਵਨ ਦੁਨੀਆਂ ਦਾ ਖਾਣਾ ਪੀਣਾ ਤੇ ਪਹਿਨਣਾ ਨਹੀਂ, ਅਸਲ ਜੀਵਨ ਤਾਂ ਹੈ ਕਿ ਉਸ ਮਾਲਕ ਨੂੰ ਪ੍ਰਾਪਤ ਕੀਤਾ ਜਾ ਸਕੇ। ਅਸਲ ਜੀਵਨ ਤਾਂ ਪ੍ਰਾਪਤ ਹੋਵੇਗਾ ਜੇ ਮਨੁੱਖ ਨੂੰ ਉਸ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਵੇ। ਤਾਂਹੀਓ ਭਗਵਾਨ ਬੁੱਧ ਜੀ ਨੇ ਰਾਜ ਭਾਗ ਨੂੰ ਠੋਕਰ ਮਾਰ ਕੇ ਮੇਰੇ ਨੀਚੇ ਪ੍ਰਭੂ ਦੀ ਆਰਾਧਨਾ ਕੀਤੀ ਔਰ ਪ੍ਰਭੂ ਦਾ ਉਹ ਬੋਧ ਗਿਆਨ ਪ੍ਰਾਪਤ ਕੀਤਾ ਜਿਸ ਵਿੱਚ ਮਨੁੱਖ ਅਸਲ ਜੀਵਨ ਤੇ ਅਸਲ ਮੌਤ ਨੂੰ ਸਮਝ ਸਕਦਾ। ਤੋ ਵਿਰਕਸ਼ਾਂ ਦੀ ਉਮਰ ਵੀ ਹੈ, ਵਿਰਕਸ਼ਾਂ ਦਾ ਜੀਵਨ ਵੀ ਹੈ, ਕਿਉਂਕਿ अनगिनत ऐसे वृक्ष अजे भी मौजूद ने जेड़े ए प्रेरणा देंदे ने कि सतगुरु जी साडे नीचे आके बैठे सन। जिवें ओ वन अज भी मौजूद है जिस दे नीचे गुरु परमेश्वर जी ने बैठ के दुनिया के लोगों नूं समझा दिता सी, लोगों की साया बदलती रहती, क्योंकि कई बारी मनुख एक दूसरे नाल इंज कदम नाल कदम मिला के तुरदे ने कि लोग कह देंदे ने फलाना ते फलाने की साया बनिया हो, पर ए साया टल जांदा है जदों किसी मनुख नूं शोहरत प्राप्त हुंदी है, जदों किसी मनुख नूं जित प्राप्त हुंदी है, जदों किसी मनुख नूं वडियाई प्राप्त हुंदी है, जदों किसी मनुख दे पास सरमाया धन दौलत आ जांदा है, बहुत लोग उहदे अपने बन जांदे, बहुत लोग उहदे चौगिरदे इकट्ठे हो जांदे ने, पर जिस वेले मनुख नूं अपने जीवन अपनी जिंदगी विच कोई ठोकर लगदी है, कोई मुश्किल आउंदी है, किसी कठिनाई का सामना करना हुंदा है, उस मौके ते बहुत थोड़े लोग ने जो उहदे नाल रह जांदे। इवें लोगों का साया टल जांदा है, असी बदलते रहिंदे, साडे मन का सुभाव ही बदलना है, मन विच तब्दीलियां आउंदियां रहिंदियां, लोग बदलते रहते। इसे करके महान सुकरात के महान चेले जिसने महान सुकरात के विचार कलम बंद किया, दुनिया के सामने रखिया, प्लेटो ने रिपब्लिक विच नौजवान नूं मुखातब करके आख्या, क्योंकि मनुखी मन विच तब्दीली आउंदी, मनुख का मन बदलता है, बचपन वेले बच्चे दे किस तरह दे ख्याल, खेल प्यारी, मिट्टी विच खेलना, नवे कपड़े पा दियो बस दो मिनटां विच मैले कर दिंदा है। ताईं मातावां नूं एक एक दिन विच कितनी कितनी वारी बच्चियां दे कपड़े बदलने पैंदे ने, कपड़े ही नहीं बदलने पैंदे, बच्चियां दा मुंह भी साफ करना पैंदा, उहनां दी सफाई का ख्याल भी रखना पैंदा, क्योंकि बचपन है, बचपन विच खेल प्यारी, खेल वाले पासे बच्चा दौड़दा है। चौथे प्यारे उपन्नी खेड, माघ की वार महला पहला, खेड नाल प्यार है, ना खाना ना पीना ना आराम सुता नहीं, सुगुनों आके बस्ता सुठिया ते बच्चा दौड़ गया, सूर छिपया ते वापस आया, ते जिस वेले जवानी आई फिर वो खेड होर रंग रूप बदल लैंदी है, उहदी खेल विच अंतर आ जांदा है, जवानी वेले ख्याल हो जांदे, जवानी विच ख्याल तब्दील हो जांदे ने, बचपन वाले ख्याल नहीं रहिंदे, जदों बुढ़ेपा आ जांदा फिर मजबूरी बस आदमी अपने मन का ख्याल बदलता है, उहदा वर्ताव बदल जांदा है, उहदी गलबात बदल जांदी है। इसलिए प्लेटो ने आख्या, ऐ नौजवान जेड़े तेरे हुण ख्याल ने थोड़े दिनों बाद वो ख्याल अपने आप ही बदल जाने। प्लेटो तब्दीली आउंदी ख्यालां विच विचारां विच तब्दीली आउंदी रहिंदी, लोग बदलते रहिंदे, साडा मन ऐसा है जो तब्दील हुंदा रहिंदा है, क्योंकि जेड़ा प्यार बचपन विच भरा ते भरा दा हुंदा है, जदों वडेरे हो जांदे ने उहनां दे सामने अपने मां बाप की जायदाद हुंदी, कम काज हुंदा है, वह प्यार उस रूप विच नहीं रह जांदा। जिहड़े एक वेहड़े विच खेले सन, जिन्हां ने इक चौंके विच इक रसोई ते किचन विच खाना इकट्ठियां खाधा सी, जो एक थाली विच खांदे सन, हुण उह कहिंदे ने इस मकान विच दीवारां पा दे, इस दुकान विच दीवारां पा देनी, तू वखरा फट्टा ला ले ते मैं वखरा फट्टा ला लैंदा। ओह भरा कहिंदे ने बाप दे खेतां विच वट्टां पा देनियां, तू अपने खेतां विच कम कर ते मैं अपने खेतां विच कम करां। तब्दीली मनुखी मन दे अंदर आउंदी रहिंदी, लोग बदलते रहिंदे। इसे ही तरह असीं सुख दुख विच भी ਇੱਕ ਦੂਸਰੇ ਦੇ ਸੰਗ ਸਾਥ ਦੇ ਮੌਕੇ ਤੇ ਹਮੇਸ਼ਾ ਆਪਣੇ ਮੁਨਾਫੇ ਦੀ ਗੱਲ ਸੋਚਦੇ ਹਾਂ, ਜਿੱਥੋਂ ਸਾਨੂੰ ਪਤਾ ਲੱਗੇ ਇਸ ਪਾਸੇ ਚੱਲਣ ਦੇ ਨਾਲ, ਇਸ ਵਿਅਕਤੀ ਦੇ ਰਹਿਣ ਨਾਲ ਸਾਨੂੰ ਲਾਭ ਪ੍ਰਾਪਤ ਹੋਵੇਗਾ। ਤੁਸੀਂ ਦੇਖਦੇ ਹੀ ਹੋ ਰਾਜਨੀਤਿਕ ਖਿਆਲਾਂ ਦੇ ਲੋਕ ਕੈਸੇ ਕੈਸੇ ਤਰੀਕੇ ਨਾਲ ਬਦਲਦੇ ਨੇ, ਥੋੜੇ ਥੋੜੇ ਸਮੇਂ ਬਾਅਦ ਉਹ ਬਦਲਦੇ ਰਹਿੰਦੇ, ਕਿਉਂਕਿ ਉਹ ਹਵਾ ਪਹਿਚਾਣਦੇ ਨੇ, ਲੋਕਾਂ ਵਿੱਚ ਵਿਚਰਦੇ ਨੇ, ਲੋਕਾਂ ਦਾ ਕੀ ਖਿਆਲ ਹੈ। ਉਸ ਖਿਆਲ ਨੂੰ ਮੁੱਖ ਰੱਖ ਕੇ ਜਦੋਂ ਇਲੈਕਸ਼ਨਸ ਆਉਂਦੀਆਂ ਨੇ ਉਦੋਂ ਉਹ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਚਲੇ ਜਾਂਦੇ। ਇਹ ਤਬਦੀਲੀ ਇਹ ਸਿਰਫ ਰਾਜਨੀਤਿਕ ਲੋਕਾਂ ਦਾ ਸੁਭਾਅ ਨਹੀਂ, ਅਸੀਂ ਤਿੰਨਾਂ ਗੁਣਾਂ ਵਿੱਚ ਵਰਤਦੇ ਹਾਂ। ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਮਹਾਰਾਜ ਨੇ ਖੁਦ ਫਰਮਾਇਆ, ਕਹੂੰ ਰਾਜ ਸੀ ਤਾਮਸੀ ਸਾਥ ਕੀ ਹੋ, ਚਹੂੰ ਕਹੂੰ ਜੋਗ ਵਿਦਿਆ ਧਰੇ ਤਾਪਸੀ ਹੋ। ਬਚਿੱਤਰ ਨਾਟਕ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ, ਸਾਡੇ ਅੰਦਰ ਤਿੰਨ ਸੁਭਾਅ ਵਰਤਦੇ ਨੇ, ਇੱਕ ਰਜੋ ਗੁਣ ਦਾ ਸੁਭਾਅ ਹੈ, ਇੱਕ ਤਮੋ ਗੁਣ ਦਾ ਸੁਭਾਅ ਹੈ, ਇੱਕ ਸਤੋ ਗੁਣ ਦਾ ਸੁਭਾਅ ਹੈ। ਜਿਸ ਵੇਲੇ ਸਾਡੇ ਅੰਦਰ ਕ੍ਰੋਧ ਪੈਦਾ ਹੁੰਦਾ ਹੈ, ਔਰ ਕ੍ਰੋਧ ਦਾ ਜਨਮਦਾਤਾ ਵੀ ਲੋਭ ਹੈ, ਜਦੋਂ ਤੱਕ ਕਿਸੇ ਮਨੁੱਖ ਦੇ ਅੰਦਰ ਲੋਭ ਨਹੀਂ ਹੋਵੇਗਾ ਉਸ ਮਨੁੱਖ ਨੂੰ ਕ੍ਰੋਧ ਆ ਹੀ ਨਹੀਂ ਸਕਦਾ। ਅਸੀਂ ਗੁੱਸਾ ਉਦੋਂ ਕਰਦੇ ਹਾਂ ਜਦੋਂ ਜੋ ਸਾਡੇ ਮਨ ਵਿੱਚ ਖਿਆਲ ਹੁੰਦਾ ਉਹ ਪੂਰਾ ਨਹੀਂ ਹੁੰਦਾ, ਕਿਉਂਕਿ ਜਿਸ ਮੌਕੇ ਤੇ ਕਿਸੇ ਬੱਚੀ ਨੂੰ ਵਿਆਹ ਕੇ ਲਿਆਂਦਾ ਸੀ ਬੜੀਆਂ ਖੁਸ਼ੀਆਂ ਹੋਈਆਂ, ਬੜੇ ਢੋਲ ਵੱਜੇ, ਬੜੀਆਂ ਪਾਰਟੀਆਂ ਦਿੱਤੀਆਂ, ਹੁਣ ਤਾਂ ਅਸੀਂ ਸਾਰੀਆਂ ਹੱਦਾਂ ਹੀ ਉਲੰਘ ਗਏ ਹਾਂ। ਗੁਰਦੁਆਰਿਓ ਗੁਰੂ ਮਹਾਰਾਜ ਜੀ ਨੂੰ ਲਿਆ ਕੇ ਖੰਡ ਪਾਠ ਵੀ ਕਰਵਾ ਲਈਦਾ, ਕੀਰਤਨ ਵੀ ਕਰਵਾ ਲਈਦਾ, ਤੇ ਬਾਹਰ ਕੁਝ ਲੋਕ ਆਪਣੀ ਉਹ ਬੋਤਲ ਫੈਲਾਉਂਦੇ ਰਹਿੰਦੇ। ਜੇ ਪੁੱਛੋ ਵੀ ਤੁਸੀਂ ਅੰਦਰ ਨਹੀਂ ਗਏ, ਅਸੀਂ ਵੀ ਬਾਬਾ ਜੀ ਤੋਂ ਡਰਦੇ ਹਾਂ। ਉਹ ਸਮਝਦੇ ਨੇ ਸਿਰਫ ਬਾਬਾ ਜੀ ਕਮਰੇ ਵਿੱਚ ਹੀ ਨੇ, ਉਹ ਬੋਲ ਜਾਂਦੇ ਨੇ ਕਿ ਗੁਰੂ ਤਾਂ ਪਰਮੇਸ਼ਵਰ ਹੈ, ਸਰਬ ਵਿਆਪਕ ਹੈ, ਸਾਰੀਆਂ ਥਾਵਾਂ ਵਿੱਚ ਹੈ। ਮਨੁੱਖ ਨੇ ਕਿ ਭਗਤੀ ਕਰਦੇ ਹਾਂ, ਸਿਮਰਨ ਕਰਦੇ ਹਾਂ, ਇਹੋ ਮਹਿਸੂਸ ਕਰਨਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਮੇਰੇ ਕਰਮਾਂ ਨੂੰ ਹਰ ਥਾਂ ਤੇ ਵੇਖਦਾ ਹੈ। ਜਿੱਥੋਂ ਉਹ ਵੰਨੇ ਜਾਏ ਤੇ ਥਾਊ ਮੌਜੂਦ ਸੋਏ, ਗੌੜੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ। ਜਿੱਥੇ ਵੀ ਮੈਂ ਜਾਂਦਾ ਹਾਂ, ਜਿੱਥੇ ਵੀ ਮੈਂ ਟਿਕਦਾ ਹਾਂ, ਅਕਾਲ ਪੁਰਖ ਵਾਹਿਗੁਰੂ ਤਾਂ ਉੱਥੇ ਮੌਜੂਦ ਹੈ। ਪਾਠ ਵੀ ਕਰਵਾ ਲੀਤਾ, ਕੀਰਤਨ ਵੀ ਕਰਵਾ ਲੀਤਾ, ਪਰ ਨਾਲ ਨਾਲ ਦੂਸਰਾ ਕੰਮ ਵੀ ਚੱਲਦਾ। ਜਿਸ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਕੇ ਹਟਿਆ, ਜਿੱਥੇ ਅੰਮ੍ਰਿਤ ਦੀ ਵਰਖਾ ਹੋਈ, ਜਿੱਥੇ ਅੰਮ੍ਰਿਤ ਡੁੱਲਿਆ, ਕਹਿੰਦੇ ਨੇ ਅੰਮ੍ਰਿਤਸਰ ਦੀ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਗੁਰੂ ਅਮਰਦਾਸ ਜੀ ਮਹਾਰਾਜ ਨੇ, ਗੁਰੂ ਰਾਮਦਾਸ ਜੀ ਨੇ ਇਸ ਲਈ ਚੁਣਿਆ ਕਿ ਇੱਥੇ ਦੇਵਤਿਆਂ ਦਾ ਅੰਮ੍ਰਿਤ ਡੁੱਲਿਆ ਸੀ, ਇੱਥੇ ਦੇਵਤਿਆਂ ਨੇ ਬਚਿਆ ਹੋਇਆ ਅੰਮ੍ਰਿਤ ਦਾ ਘੜਾ ਦੱਬ ਦਿੱਤਾ ਕਿ ਇੱਥੇ ਅੰਮ੍ਰਿਤ ਜਿਹੜਾ ਉਹ ਸੁਰੱਖਿਅਤ ਰਹੇਗਾ, ਮਹਿਫੂਜ਼ ਰਹੇਗਾ, ਲੋੜ ਪਵੇਗੀ ਤੇ ਫਿਰ ਅੰਮ੍ਰਿਤ ਪ੍ਰਾਪਤ ਕਰ ਲਵਾਂਗੇ। ਉਹਨਾਂ ਵਿਚਾਰਿਆਂ ਨੇ ਤਾਂ ਇੱਕ ਘੜਾ ਹੀ ਭਰ ਕੇ ਰੱਖਿਆ ਸੀ, ਦੇਵਤਿਆਂ ਦੈਂਤਾਂ ਤੋਂ ਬਚਾ ਕੇ, ਦੈਂਤਾਂ ਤੋਂ ਹਿਫਾਜ਼ਤ ਕਰਕੇ ਡਰਦਿਆਂ ਹੋਏ ਆਪਣੇ ਕੀਮਤ ਵਿਰਸੇ ਨੂੰ ਉਹਨਾਂ ਨੇ ਦਬਾ ਦਿੱਤਾ, ਲੁਕਾ ਦਿੱਤਾ। ਪਰ ਵਿਚਾਰੇ ਦੇਵਤੇ ਕੀ ਜਾਣਦੇ ਸਨ ਕਿ ਐਸਾ ਗੁਰੂ ਆਵੇਗਾ, ਐਸਾ ਪਰਮੇਸ਼ਰ ਆਵੇਗਾ ਜੋ ਸਾਰੀ ਮਨੁੱਖਤਾ ਦੇ ਵਾਸਤੇ ਇੱਕ ਅੰਮ੍ਰਿਤ ਸਰੋਵਰ ਹੀ ਬਣਾ ਦੇਵੇ। ਇਹ ਕੋਈ ਆਵੇ ਕੋਈ ਪੀਵੇ, ਕੋਈ ਆਵੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇ, ਪਰ ਹਰ ਇੱਕ ਨੂੰ ਨਾ ਅੰਮ੍ਰਿਤ ਸਰੋਵਰ ਵਿੱਚੋਂ ਅੰਮ੍ਰਿਤ ਪੀਣ ਦਾ ਸਮਾਂ ਨਸੀਬ ਹੁੰਦਾ, ਨਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਵਕਤ ਨਸੀਬ ਹੁੰਦਾ। ਇਹ ਕਈ ਵਾਰੀ ਮਨੁੱਖ ਆਪਣੇ ਪਾਪਾਂ ਨੂੰ ਲੈ ਕੇ ਉਸ ਥਾਂ ਤੇ ਨਾਪਾਕ ਇਰਾਦਿਆਂ ਦੇ ਨਾਲ ਕਦਮ ਰੱਖਦਾ, ਚਾਹੇ ਉਹ ਮੱਸਾ ਰੰਗੜ ਹੋਵੇ, ਚਾਹੇ ਅਹਿਮਦ ਸ਼ਾਹ ਅਬਦਾਲੀ ਹੋਵੇ, ਚਾਹੇ ਜ਼ਕਰੀਆ ਖਾਨ ਬਹਾਦਰ ਹੋਵੇ, ਚਾਹੇ ਮੀਰ ਮੰਨੂ ਹੋਵੇ, ਚਾਹੇ ਨਾਦਰ ਸ਼ਾਹ ਹੋਵੇ, ਚਾਹੇ ਨਹਿਰੂ ਪਰਿਵਾਰ ਹੋਵੇ, ਕਿਉਂਕਿ ਅੰਮ੍ਰਿਤ ਦੀ ਸਾਰ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦੀ। ਅੰਮ੍ਰਿਤ ਨੂੰ ਹਰ ਕੋਈ ਅੰਮ੍ਰਿਤ ਸਮਝਦਾ ਨਹੀਂ। ਅੰਮ੍ਰਿਤ ਕੌਰਾ ਵਿਖਿਆ ਮਿਠੀ ਸਾਖਤ ਕੀ ਬਿਦ ਨਹੋਟੀ ਥੀ। ਰਾਮ ਕਲੀ ਮਹੱਲਾ ਪੰਜਵਾਂ। ਅੰਮ੍ਰਿਤ ਨੂੰ ਦੁੱਖ ਰੂਪ ਸਮਝ ਲਿਆ, ਅੰਮ੍ਰਿਤ ਦੇ ਘਰ ਨੂੰ ਦੁੱਖਦਾਇਕ ਸਮਝ ਲਿਆ, ਕਿਉਂਕਿ ਉਨ੍ਹਾਂ ਲੋਕਾਂ ਨੇ ਹੀ ਹਮਲੇ ਕੀਤੇ, ਉਨ੍ਹਾਂ ਲੋਕਾਂ ਨੇ ਹੀ ਅੰਮ੍ਰਿਤ ਸਰੋਵਰ ਪੂਰਨ ਦੀ ਕੋਸ਼ਿਸ਼ ਕੀਤੀ। ਅੰਮ੍ਰਿਤ ਸਰੋਵਰ ਵਿਚ ਅਮਰ ਸਿੰਘਾਂ ਦਾ ਖੂਨ ਉਨ੍ਹਾਂ ਨੇ ਡੋਲ ਕੇ ਅਪਵਿੱਤਰ ਕਰਨ ਦਾ ਯਤਨ ਕੀਤਾ, ਜਿਹੜੇ ਅੰਮ੍ਰਿਤ ਦੇ ਸਰ ਨੂੰ, ਅੰਮ੍ਰਿਤ ਦੇ ਘਰ ਨੂੰ ਮੌਤ ਦਾ ਘਰ ਸਮਝ ਬੈਠੇ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਨੰਦ ਕਾਰਜ ਦਾ ਸਮਾਂ ਆਇਆ, ਇਹ ਹਿਸਟਰੀ ਵਿਚ ਪਹਿਲਾ ਮੌਕਾ ਸੀ ਕਿ ਗੁਰੂ ਕੇ ਪਹਿਲੇ ਗੁਰੂਆਂ ਦੇ ਪਰਿਵਾਰਾਂ ਵਿਚੋਂ ਸਾਰੇ ਸਾਹਿਬਜ਼ਾਦੇ ਇਸ ਸਮਾਗਮ ਵਿਚ ਪਹੁੰਚੇ ਤੇ ਉਹ ਇਹ ਮਹਿਸੂਸ ਕਰਦੇ ਸਨ ਸਾਡੇ ਆਪਣੇ ਘਰ ਵਿਆਹ ਹੈ ਤੇ ਸਾਡੇ ਆਪਣੇ ਬੱਚੇ ਦਾ ਵਿਆਹ ਹੈ। ਬਹੁਤ ਸਾਰੇ ਰਿਸ਼ਤੇਦਾਰ ਬੁਲਾਏ ਜਾਂਦੇ ਨੇ, ਉਨ੍ਹਾਂ ਵਿਚ ਦੋ ਖਿਆਲਾਂ ਦੇ ਲੋਕ ਮਿਲਣਗੇ। ਕੁਝ ਲੋਕ ਐਸੇ ਹੋਣਗੇ ਜਿਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿਸੇ ਨਾ ਕਿਸੇ ਤਰ੍ਹਾਂ ਇਸ ਵਿਆਹ ਵਿਚ ਕੋਈ ਨਾ ਕੋਈ ਵਿਘਨ ਪਾਓ ਤਾਂ ਜੋ ਵਿਆਹ ਦੀ ਸ਼ੋਭਾ ਘੱਟ ਜਾਵੇ। ਕੁਝ ਲੋਕ ਐਸੇ ਹੁੰਦੇ ਨੇ ਜੋ ਸਮਝਦੇ ਨੇ ਇਹ ਸਾਡਾ ਕਾਰਜ, ਇਹ ਖੁਸ਼ੀ ਦਾ ਸਮਾਂ ਸਾਡਾ ਆਪਣਾ, ਸਾਡੇ ਬੱਚੇ ਦਾ ਵਿਆਹ। ਇਸ ਮੌਕੇ ਤੇ ਵੀ ਕੁਝ ਐਸਾ ਵਾਤਾਵਰਨ ਬਣਿਆ, ਬਾਬਾ ਪ੍ਰਿਥੀ ਚੰਦ ਜੀ ਨੂੰ ਛੱਡ ਕੇ ਬਾਕੀ ਸਾਰੇ ਸਾਹਿਬਜ਼ਾਦੇ ਆਏ। ਬਾਬਾ ਪ੍ਰਿਥੀ ਚੰਦ ਜੀ ਨੇ ਵਿਆਹ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਗੁਰੂ ਅਰਜਨ ਦੇਵ ਜੀ ਨੇ ਅਰਜ਼ ਕੀਤੀ, ਜੀ ਉਹ ਤੁਹਾਡਾ ਬੱਚਾ ਹੈ, ਤੁਸੀਂ ਵੱਡੇ ਹੋ ਤੇ ਗੁਰੂ ਪਿਤਾ ਜੀ ਦੀ ਥਾਂ ਤੇ ਹੋ, ਵੱਡੇ ਭਰਾ ਹੋ, ਤੁਹਾਡਾ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਪਰ ਬਾਬਾ ਪ੍ਰਿਥੀ ਚੰਦ ਨੂੰ ਇਹ ਸੁਖਾਂਦਾ ਨਹੀਂ ਸੀ ਕਿ ਜਿਹੜਾ ਬ੍ਰਾਹਮਣ ਦੀ ਜ਼ਹਿਰ ਦੇਣ ਤੋਂ ਬਚ ਗਿਆ, ਜਿਹੜਾ ਦਾਈ ਦੀ ਜ਼ਹਿਰ ਤੋਂ ਬਚ ਗਿਆ, ਜਿਹੜਾ ਸਪੇਰੇ ਦੇ ਸੱਪਾਂ ਦੇ ਡੰਗਾਂ ਤੋਂ ਬਚ ਗਿਆ, ਜਿਹੜਾ ਖਿਡਾਵੇ ਦੇ ਜ਼ਹਿਰ ਦੇ ਜ਼ਹਿਰ ਤੋਂ ਬਚ ਗਿਆ, ਜਿਹੜਾ ਤਾਪ ਤੋਂ, ਬੁਖਾਰ ਤੋਂ, ਸੀਤਲਾ ਤੋਂ ਬਚ ਗਿਆ, ਜਿਸ ਨੂੰ ਮੈਂ ਮਿਟਾਉਣਾ ਚਾਹੁੰਦਾ ਸਾਂ, ਅੱਜ ਉਹਦਾ ਵਿਆਹ ਹੈ। ਔਰ ਉਸ ਵਿਆਹ ਦੀ ਇੰਨੀ ਖੁਸ਼ੀ, ਉਸ ਵਿਆਹ ਦਾ ਇੰਨਾ ਉਤਸ਼ਾਹ ਵਾਲਾ ਵਾਤਾਵਰਨ, ਬਾਬਾ ਪ੍ਰਿਥੀ ਚੰਦ ਜੀ ਆਪਣੇ ਹੀ ਕਰਮਾਂ ਦੀ ਸ਼ਰਮ ਨਾਲ ਸੋਚਦੇ ਸਨ ਮੈਂ ਕਿਹੜਾ ਮੂੰਹ ਲੈ ਕੇ ਮਾਮਾ ਮੋਹਨ ਦੇ ਸਾਹਮਣੇ ਜਾਵਾਂਗਾ, ਮੈਂ ਕਿਹੜਾ ਮੂੰਹ ਵਿਖਾਵਾਂਗਾ ਮਾਮਾ ਮੋਹਰੀ ਜੀ ਨੂੰ। ਬਾਬਾ ਦਾਤੂ ਤੇ ਦਾਸੂ ਜੀ ਜਦੋਂ ਪੁੱਛਣਗੇ ਕਿ ਸੱਚਮੁੱਚ ਤੂੰ ਗੁਰੂ ਰਾਮਦਾਸ ਜੀ ਦਾ ਵੱਡਾ ਸਪੁੱਤਰ ਹੋ ਕੇ ਇੱਥੋਂ ਤੱਕ ਵੀ ਤੁਲ ਗਿਆ, ਤੇ ਮੈਂ ਕੀ ਜਵਾਬ ਦੇਵਾਂ, ਉਨ੍ਹਾਂ ਦੇ ਸਾਹਮਣੇ ਮੈਂ ਜਾਵਾਂ ਤੇ ਕਿਹੜਾ ਮੁੱਖ ਲੈ ਕੇ ਜਾਵਾਂ। ਕਿਉਂਕਿ ਉਸ ਮਨੁੱਖ ਦੇ ਅੰਦਰ ਨਿਰਭੈਤਾ ਹੁੰਦੀ ਏ ਜਿਸ ਮਨੁੱਖ ਦੇ ਅੰਦਰ ਸੱਚਾਈ ਹੋਵੇ, ਉਸ ਆਦਮੀ ਦੇ ਅੰਦਰ ਕਮਜ਼ੋਰੀ ਹੋਵੇਗੀ ਜਿਸ ਮਨੁੱਖ ਦੇ ਸਾਹਮਣੇ ਝੂਠ ਹੋਵੇਗਾ। ਤਾਂਹੀਓ ਬਹੁਤੀ ਵਾਰੀ ਜਦੋਂ ਅਸੀਂ ਕਈ ਵਾਰੀ ਸਮਾਜਿਕ ਫੈਸਲੇ ਕਰਦੇ ਹਾਂ, ਜਿਹੜਾ ਆਦਮੀ ਗਲਤ ਬਿਆਨੀ ਕਰੇ, ਸਿਆਣੇ ਪੰਚਾਇਤ ਦੇ ਆਗੂ ਕਹਿੰਦੇ ਨੇ ਭਾਈ ਫਲਾਣੇ ਨੂੰ ਬੁਲਾ ਲੈਂਦੇ ਆ, ਉਹਦੇ ਸਾਹਮਣੇ ਗੱਲ ਕਰ, ਪਰ ਜਿਸ ਦੇ ਅੰਦਰ ਸੱਚ ਹੋਵੇਗਾ ਉਹ ਕਵੇਗਾ ਜੀ ਜੀ ਸਦਕੇ, ਪਰ ਜਿਸ ਦੇ ਅੰਦਰ ਝੂਠ ਹੋਵੇਗਾ ਉਹਨੇ ਕਹਿ ਦੇਣਾ ਜੀ ਮੈਂ ਸਾਹਮਣੇ ਗੱਲ ਨਹੀਂ ਕਰਦਾ, ਮੈਨੂੰ ਸਾਹਮਣੇ ਨਾ ਲੈ ਜਾ, ਮੈਂ ਸਾਹਮਣੇ ਨਹੀਂ ਹੋਣਾ ਚਾਹੁੰਦਾ। ਤੋ ਬਾਬਾ ਪ੍ਰਿਥੀ ਚੰਦ ਜੀ ਵੀ ਆਪਣੇ ਕਰਮਾਂ ਤੋਂ ਡਰਦੇ ਸਨ, ਮੈਂ ਕਿਹੜਾ ਮੁੱਖ ਵਿਖਾਵਾਂਗਾ। ਬਾਬਾ ਪ੍ਰਿਥੀ ਚੰਦ ਜੀ ਵਿਆਹ ਵਿਚ ਸ਼ਾਮਲ ਨਾ ਹੋਏ, ਬਾਬਾ ਦਾਤੂ ਜੀ ਆਏ, ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ, ਬਾਬਾ ਦਾਸੂ ਜੀ ਆਏ, ਉਨ੍ਹਾਂ ਦੇ ਛੋਟੇ ਭਰਾ, ਬਾਬਾ ਮੋਹਰੀ ਜੀ ਆਏ, ਬਾਬਾ ਮੋਹਨ ਜੀ ਆਏ, ਬਾਬਾ ਸ੍ਰੀ ਚੰਦ ਜੀ ਨੇ ਭਾਈ ਕਵਲੀਆ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿਚ ਹਮੇਸ਼ਾ ਰਹਿਣ ਵਾਲੇ ਇਸ ਆਪਣੇ ਸੇਵਕ ਨੂੰ ਆਪਣੇ ਪ੍ਰਤੀਨਿਧ ਦੇ ਰੂਪ ਵਿਚ ਭੇਜਿਆ। ਤੋ ਵਿਆਹ ਦਾ ਬੜਾ ਖੁਸ਼ੀ ਦਾ ਵਾਤਾਵਰਨ। ਪਰ ਜਦੋਂ ਮਾਮਾ ਮੋਹਨ ਜੀ ਨੇ ਪਹਿਲੀ ਵਾਰੀ ਆ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕੀਤਾ, ਤਾਂ ਆਪਣੇ ਪਾਂਜੇ ਤੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰਕੇ ਸਵਾਲ ਕਰਦਿਆਂ ਪੁੱਛਿਆ ਇਸ ਗੱਲ ਦਾ ਜਵਾਬ ਦਿਓ, ਸਾਰਾ ਸ਼ਹਿਰ ਤਾਂ ਉੱਚੇ ਪਾਸੇ ਉੱਚੇ ਥਾਂ ਤੇ ਹੈ, ਅੰਮ੍ਰਿਤ ਸਰੋਵਰ ਨੀਵੇਂ ਥਾਂ ਤੇ ਕਿਉਂ ਹੈ, ਹਰਿਮੰਦਰ ਸਾਹਿਬ ਨੀਵੇਂ ਥਾਂ ਤੇ ਕਿਉਂ ਹੈ? ਕਿਉਂਕਿ ਇਹ ਉੱਚੇ ਥਾਂ ਤੇ ਹੋਣਾ ਚਾਹੀਦਾ। ਸ਼ਹਿਰ ਦਾ ਪਾਣੀ ਤੇ ਹੋਰ ਕਈ ਕਾਰਨਾਂ ਨੂੰ ਮੁੱਖ ਰੱਖ ਕੇ ਆਪ ਨੇ ਅੰਮ੍ਰਿਤ ਸਰੋਵਰ ਹਰਿਮੰਦਰ ਸਾਹਿਬ ਨੀਚਾ ਕਿਉਂ ਬਣਾਇਆ? ਗੁਰੂ ਅਰਜਨ ਦੇਵ ਜੀ ਨੇ ਜੋ ਜਵਾਬ ਦਿੱਤਾ, ਅੱਜ ਵੀ ਉਹ ਅਟਲ ਹੈ, ਅੱਜ ਵੀ ਉਹ ਕਾਇਮ। ਬਾਣੀ ਦੇ ਗੋਹਿਤ ਜੀ ਨੇ ਆਖਿਆ, ਮਾਮਾ ਜੀ, ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਇਸ ਲਈ ਨੀਚੇ ਥਾਂ ਤੇ ਬਣਾਇਆ ਹੈ, ਜਿਹੜਾ ਨੀਵਾਂ ਹੋ ਕੇ ਆਵੇਗਾ ਉਹ ਉੱਚਾ ਹੋ ਕੇ ਜਾਵੇਗਾ। ਪਿਆਲਾ ਜਿਹੜਾ ਨਮਰਤਾ ਨਾਲ ਆਵੇਗਾ, ਜਿਹੜਾ ਹਲੇਮੀ ਨਾਲ ਆਵੇਗਾ ਉਹ ਉੱਚਾ ਹੋ ਕੇ ਜਾਵੇਗਾ, ਪਰ ਜਿਹੜਾ ਉੱਚਾ ਹੋ ਕੇ ਆਵੇਗਾ, ਜਿਹੜਾ ਹਮਲਾਵਰ ਹੋ ਕੇ ਆਵੇਗਾ, ਕਹਿੰਦੇ ਨੇ ਉਹ ਨੀਵਾਂ ਹੋ ਕੇ ਜਾਵੇਗਾ। ਪਰ ਕਰਮਾਂ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ ਹਰ ਇੱਕ ਨੂੰ ਅੰਮ੍ਰਿਤ ਸਰੋਵਰ ਵਿੱਚੋਂ ਅੰਮ੍ਰਿਤ ਨਹੀਂ ਪ੍ਰਾਪਤ ਹੁੰਦਾ। ਅੰਮ੍ਰਿਤ ਦੇ ਘਰ ਵਿੱਚੋਂ ਕੁਝ ਲੋਕਾਂ ਨੂੰ ਮੌਤ ਵਿਖਾਈ ਦਿੰਦੀ ਹੈ। ਔਰ ਇਹ ਵੀ ਅਟਲ ਸਚਾਈ ਹੈ ਕਿ ਗੁਰੂ ਰਾਮਦਾਸ ਜੀ ਨੇ ਉਹਨਾਂ ਨੇ ਜੋ ਮੌਤ ਮੰਗੀ ਮੌਤ ਹੀ ਮਿਲੀ, ਕਿਉਂਕਿ ਅੰਮ੍ਰਿਤ ਸਰੋਵਰ ਜੀਵਨ ਦਾਤਾ ਹੈ, ਜ਼ਿੰਦਗੀ ਦਾਤਾ ਹੈ। ਜਿਨ੍ਹਾਂ ਨੇ ਇੱਥੇ ਵੀ ਮੌਤ ਦੀ ਕਾਮਨਾ ਕੀਤੀ ਉਹਨਾਂ ਨੂੰ ਮੌਤ ਪ੍ਰਾਪਤ ਹੋਈ। ਬੇਨਤੀ ਕੀਤੀ ਜਾ ਰਹੀ ਸੀ, ਇਹ ਅੰਮ੍ਰਿਤ ਸਰੋਵਰ ਕੋਈ ਤਿਆਰ ਕਰ ਦੇਵੇਗਾ, ਅੰਮ੍ਰਿਤ ਬਾਣੀ ਦਾ ਕੇਂਦਰ ਕੋਈ ਤਿਆਰ ਕਰ ਦੇਵੇਗਾ ਜਿੱਥੋਂ ਸਾਰੀ ਮਨੁੱਖਤਾ ਨੂੰ ਅੰਮ੍ਰਿਤ ਅਮਰ ਬਾਣੀ ਪ੍ਰਾਪਤ ਹੋਵੇਗੀ। ਵਿਚਾਰੇ ਦੇਵਤੇ ਕੀ ਮਹਿਸੂਸ ਕਰਦੇ, ਉਹ ਸਮਝ ਨਹੀਂ ਸਕੇ, ਉਹ ਜਾਣਦੇ ਨਹੀਂ ਸਨ। ਪਰ ਵਕਤ ਆਇਆ, ਗੁਰੂ ਜੀ ਨੇ ਆਨੰਦ ਕੋ ਘਰ ਹੈ ਕਿ ਅੰਮ੍ਰਿਤ ਕੋ ਸਰ ਹੈ, ਐਸੇ ਅੰਮ੍ਰਿਤ ਸਰੋਵਰ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਕਾਇਮੀ ਕੀਤੀ ਤੇ ਨਾਲ ਭੱਟਾ ਨੇ ਬਾਣੀ ਵਿਚ ਵੀ ਇਹ ਲਿਖ ਦਿੱਤਾ, ਅੰਮ੍ਰਿਤ ਸਰੋਵਰ ਸਦ ਭਰਿਆ ਸੋਈਏ ਮਹੱਲੇ ਚੌਥੇ ਕੇ। ਪਰ ਨਾਲ ਕਹਿੰਦੇ ਨੇ, ਤੇ ਪੀਵ ਹੈ ਸੰਤ ਕਰੇ ਮਨ ਮੱਜਨ, ਉਬ ਜਿਨਹੋ ਸੇਵਾ ਕਰੀਆ ਸੋਈਏ ਮਹੱਲੇ ਚੌਥੇ ਕੇ। ਇਥੋਂ ਅੰਮ੍ਰਿਤ ਉਹ ਪੀਂਦੇ ਨੇ, ਇਥੋਂ ਅਮਰ ਜੀਵਨ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਨੇ ਪਹਿਲਾਂ ਪਿਛਲੇ ਜਨਮ ਵਿਚ ਗੁਰੂ ਦੀ ਸੇਵਾ ਕੀਤੀ ਹੋਈ ਹੋਵੇ। ਬੇਨਤੀ ਕਰ ਰਹੇ ਸਨ ਕਿ ਅੰਮ੍ਰਿਤ ਪ੍ਰਾਪਤ ਹੁੰਦਾ, ਅਮਰ ਜੀਵਨ ਪ੍ਰਾਪਤ ਹੁੰਦਾ ਗੁਰੂ ਦੀ ਚਰਨ ਸ਼ਰਨ ਆਣ ਦੇ ਨਾਲ, ਮਨੁੱਖ ਨੂੰ ਅਮਰ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਇਸੇ ਖਿਆਲ ਨਾਲ ਅਸੀਂ ਗੁਰੂ ਦੀ ਸ਼ਰਨ ਵਿਚ ਵੀ ਆਉਂਦੇ ਹਾਂ ਕਿ ਗੁਰਦੁਆਰੇ ਜਾਵਾਂਗੇ ਤੇ ਕੀ ਮਿਲੇਗਾ। ਮੰਤਾਂ ਮੰਨਦੇ ਹਾਂ, ਅਰਦਾਸਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਜੇ ਤੇ ਅਰਦਾਸ ਬੇਨਤੀ ਪ੍ਰਵਾਨ ਹੋ ਜਾਵੇ ਤੇ ਫਿਰ ਤੇ ਕਹਿ ਦੇਈਦਾ ਫਲਾਣੇ ਗੁਰਦੁਆਰੇ ਤਾਂ ਮਨ ਦੀ ਇੱਛਾ ਪੂਰੀ ਹੋ ਜਾਂਦੀ। ਕੁਝ ਲੋਕ ਇਹ ਵੀ ਸਮਝਦੇ ਨੇ, ਜੇ ਗੁਰਦੁਆਰੇ ਜਾਂਦੇ ਹਾਂ ਤਾਂ ਕੁਝ ਨਹੀਂ ਮਿਲਦਾ। ਤੋ ਮਨੁੱਖ ਜੇ ਗੁਰੂ ਦੇ ਨਾਲ ਜੁੜਦਾ ਹੈ, ਜੇ ਗੁਰੂ ਦੀ ਸ਼ਰਨ ਵਿਚ ਆਉਂਦਾ, ਗੁਰੂ ਦੇ ਚਰਨਾਂ ਵਿਚ ਰਹਿੰਦਾ, ਤਾਂ ਵੀ ਇਸ ਖਿਆਲ ਦੇ ਨਾਲ ਕਿ ਉਹਨੂੰ ਕੀ ਪ੍ਰਾਪਤ ਹੋਵੇਗਾ। ਫਿਰ ਜਦੋਂ ਮਨੁੱਖ ਦਾ ਅਸੀਂ ਸਾਥ ਦਿੰਦੇ ਹਾਂ ਤਾਂ ਪਹਿਲਾਂ ਇਹੋ ਹੀ ਸੋਚਦੇ ਹਾਂ, ਇਹਦੇ ਨਾਲ ਰਹਿੰਦੇ ਹਾਂ ਮੈਨੂੰ ਕੀ ਲਾਭ ਪ੍ਰਾਪਤ ਹੋਵੇਗਾ, ਇਹਦੇ ਪਿੱਛੇ ਤੁਰਦੇ ਹਾਂ ਮੈਨੂੰ ਕੀ ਪ੍ਰਾਪਤ ਹੋਵੇਗਾ, ਇਸ ਖਿਆਲ ਨਾਲ ਅਸੀਂ ਚੱਲਦੇ ਹਾਂ। ਤਾਂ ਅਸੀਂ ਬਦਲਦੇ ਰਹਿੰਦੇ ਹਾਂ, ਸਾਡਾ ਮਨ ਵੀ ਬਦਲਦਾ ਹੈ। ਮਨ ਬਦਲ ਜਾਵੇ ਤਾਂ ਸਰੀਰ ਬਦਲ ਗਿਆ, ਮਨ ਬਦਲਦਾ ਹੈ ਤਾਂ ਸਰੀਰ ਬਦਲਦਾ ਹੈ। ਜਦੋਂ ਮੰਨਦਾ ਹੈ ਮਨ ਬਦਲਦਾ ਹੈ ਡਰਾਈਵ ਕਰਨ ਵਾਲੇ ਦਾ, ਉਦੋਂ ਕਾਰ ਦੀ ਲਾਈਨ ਵੀ ਬਦਲ ਜਾਂਦੀ ਹੈ, ਰਸਤਾ ਵੀ ਬਦਲ ਜਾਂਦਾ ਹੈ। ਮਨ ਬਦਲੇ ਤਾਂ ਸਾਡਾ ਸਰੀਰ ਬਦਲ ਜਾਵੇਗਾ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੱਖ ਸਮਝਾ ਦਿੱਤਾ ਕਿ ਦੁਨੀਆ ਬਦਲ ਸਕਦੀ ਹੈ, ਚੰਦ ਸੂਰਜ ਸਿਤਾਰੇ ਬਦਲ ਸਕਦੇ ਨੇ, ਪਰ ਇਹ ਜਿਹੜਾ ਵਣ ਹੈ ਇਹਦਾ ਸਾਇਆ ਨਹੀਂ ਬਦਲਦਾ, ਇਸ ਵਣ ਦਾ ਸਾਇਆ ਨਹੀਂ ਬਦਲੇਗਾ। ਜਿਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ ਜਾ ਕੇ ਦੀਦਾਰ ਕੀਤਾ ਉਹ ਦਰਸਾਉਂਦੇ ਨੇ, ਪੰਥ ਰਤਨ ਸਿੰਘ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲੇ ਵੀ ਦਰਸਾਉਂਦੇ ਸਨ ਕਿ ਉਸ ਵਣ ਦੇ ਛਾਇਆ ਉਸੇ ਤਰ੍ਹਾਂ, ਕਿਉਂਕਿ ਵਣ ਵਿਚ ਵੀ ਜੀਵਨ ਹੈ। ਵਣ ਨੇ ਵੀ ਦੇਖ ਲੀਤਾ, ਵਣ ਨੇ ਵੀ ਪਹਿਚਾਣ ਲੀਤਾ, ਮੈਨੂੰ ਜੀਵਨ ਦਾਤਾ, ਮੈਨੂੰ ਜੀਵਨ ਦੇਣ ਵਾਲਾ, ਮੇਰਾ ਜੀਵਨ ਦਾਤਾ, میرے نیچے لیٹیا ہوا ہے آرام کر رہا ہے کہ دیو دے آرام وچ خلل نہ پی جائے. اس لیے انہیں اپنی سایہ اسی طرح قائم رکھی. پیار لکھو ونا وچ بھی جیون ہے, اس بناسپتی اندر بھی جیون ہے, پھلاں وچ بھی جیون ہے اور پشواں وچ بھی جیون ہے. پر ان سارے نالوں اتم جیون منوکھ دا ہے. منوکھ دے جیون نو زیادہ مہانتا دیتے ہیں. منوکھ نے اپنے جیون نو چنگی طرح گزار لئی, کتنے جتن کیتے, کیسیاں کیسیاں کاڈاں کڈیاں, کیسے کیسے سادھن بنا دیتے. وہ دیکھ دیکھ کے اسی خود حیران ہوتے ہیں. یہ سارا کچھ منوکھ دے جیون واسطے ہے. پر منوکھ نے بہت ہی واری یہ سمجھ لیا کہ بس چنگا کھا لواں تا جیون ہے, چنگے کپڑے پہن لواں تا جیون ہے, چنگے مکانہ وچ رہ لواں تا جیون ہے. پر اصل جیون تا منوکھ دی سمجھ وچ نہ آیا. اصل زندگی کیسی ہے, منوکھ اس نو پہچانن تو آسمرت رہا. منوکھ یہ نہ پہچان سکیا, تائیوں تا منوکھ نے اس پاسے لگ کے اصل جیون والے پاسیوں دھیان ہٹا دیتا. کھانا پینا ہسنا سونا وسر گیا ہے مرنا, خسم وسار کھواری کینی, ترگ جیون نہیں رہنا, پرانی کو نام تیاب ہو, اپنی پد سے تی کر جاو ہو. رام کلی محلہ پہ کھما کرنا, ملال محلہ پہلا پہلا شبد پیالہ کھو سری. اس پاس کی چیز نو منک نے جیون سمجھیا. تائیوں منک بچپن تو دوسرے دیا چیزاں کھو کے اپنے مکھ وچ پان دا یتن کردا ہے. ماں نے دو پتراں نو دو لڈو دے دیتے, وڈے نے پہلا کھا لیتا, ختم کر کے چھوٹے دے پاس آ کھلوتا, اودے موڈے تے رکھ کے ہاتھ تے پوچھتا ہے تیرے ہاتھ وچ کی ہے. اونے ہاتھ کھول لیتا, انہیں کیا جیڑا لڈو ماتا نے تینو دیتا ہے وہ لڈو میرے ہاتھ وچ ہے. پر منوکھ سب کچھ کھان تے پین تے پہنن نو جیون سمجھ بیٹھا ہے. اس لیے اس وڈے بچے نے چھوٹے برا دے ہاتھ اوپر ماریا ہاتھ, لڈو نیچے ڈگا, اٹھا کے اپنے منہ وچ پا لیتا. بس منوکھ دی سوچنی, منوکھ دا کرم, منوکھ دا جیون بچپن تو ہی شروع ہو گیا. کیونکہ جیڑے ونڈن واسطے آندے نے وہ بچپن تو ونڈنا ہی شروع کرتے ہیں. اسی لیے جو کچھ بھی گھر وچ سی, جدوں بھی کوئی آ جائے گرو نانک دیو جی مہاراج سب کچھ لوٹا دیں سن. خالصا بندے ساجن ہار نے سارا کچھ قربان کیتا, سب کچھ لٹا دیتا. جدو سونے کا سنہری کڑا, اج کل تو آپ لوہے کے کڑے نو کڑا ہی نہیں سمجھتے, سونے کے کڑے نو کڑا سمجھنے. گیرتنیاں سالک لگا کے سودھال تو واپس گئے, دس نو ملنے واسطے آئے, تے بڑا بڑا کڑا انہوں نے پایا. کافی وڈا ہوئے گا, شاید آدھ سیر دے نیڑے تیرے ہوئے گا. پر میں انہوں نے کچھ کہنا کہوا, اس لیے وہ تھوڑا تھوڑا اس نو لکان زبان. تے میں ہستیا کیا لکان دی کی لوڑ ہے, میں دیکھ لیتا ہے. پر تسی تا گرو کے کیرتنی ہو, تسی تے سانو پریرنا دینی ہے, تسی تے سانو سمجھانا ہے. جواب کوئی نہیں سی. پر اکیر تے وہ کہنے لگے, دیکھو نا جی, اسی پروار کی جیون والے ہاں, گرستی ہاں, کئی چیزاں دا خیال آ جاندا ہے. تو بینتی کر کیتی جا رہی سی, حضور گرو گوبند سنگھ جی مہاراج نے جنوں کرا سونے دا اشنان کردیا کھیلدیا گم ہو گیا. تے ماں جی نے پوچھیا, لال جی کڑا کتھے ہے؟ کہنے لگے, چلو دسنا. ماتا جی نال نال ہاتھ پکڑ کے نال نال چلے گئے گنگا کے کنارے تے. وہ استھان گوبند کاٹ اج بھی قائم, اج بھی موجود ہے, جس نو 84 وچ نہرو پروار دے حکم دے نال, نہرو پروار دے اشارے انسار لوگاں نے ایک واری مسمار کر دیتا, ٹا دیتا, گرا دیتا. اتہاس عجیب ہے. ਯੂਰਪ ਦੇ ਵਿਚਾਰਕ ਬੇਕਨ ਤਾਂ ਇਹ ਕਹਿੰਦੇ ਨੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਪਰ ਜਿੰਨੇ ਅਹਿਸਾਨ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੇ, ਗੁਰੂ ਨਾਨਕ ਦੇਵ ਜੀ ਦੇ ਦਰ ਕਰਨੇ, ਇਨ੍ਹਾਂ ਲੋਕਾਂ ਦੇ ਬਜ਼ੁਰਗਾਂ ਤੇ ਕੀਤੇ ਸਨ, ਉਨ੍ਹਾਂ ਮੁਤਾਬਕ ਤਾਂ ਗੁਰੂ ਕੇ ਕੀਤੇ ਹੋਏ ਅਹਿਸਾਨਾਂ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਸੀ। ਪਰ ਜਿਹੜਾ ਬਦਲਾ ਨਹਿਰੂ ਪਰਿਵਾਰ ਨੇ ਦਿੱਤਾ ਉਹ ਦੁਨੀਆਂ ਦੇ ਸਾਹਮਣੇ ਲੋਕ ਸਮਝਦੇ ਨੇ। ਚਾਹੀਦਾ ਇਹੋ ਸੀ ਕਿ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਮਹਾਨ ਸਕੂਲ ਦੇ ਪਵਿੱਤਰ ਅਸਥਾਨਾਂ ਤੇ ਵੱਡੇ ਤੋਂ ਵੱਡੀ ਕੁਰਬਾਨੀ ਕਰਕੇ ਵੀ ਸੰਭਾਲ ਕੀਤੀ ਜਾਂਦੀ, ਪਰ ਨਹੀਂ ਉਲਟ ਉਨ੍ਹਾਂ ਨੇ ਸਭ ਕੁਝ ਉਲਟ ਕੀਤਾ। ਇਹ ਗੋਬਿੰਦ ਕਾਰ ਦਾ ਪਵਿੱਤਰ ਅਸਥਾਨ ਚਾਹ ਦਿੱਤਾ, ਗਿਰਾ ਦਿੱਤਾ ਗਿਆ, ਪਰ ਗੁਰੂ ਦੇ ਪੰਥ ਨੇ, ਗੁਰੂ ਕੇ ਸਿੱਖਾਂ ਨੇ ਉਸ ਦੀ ਇਮਾਰਤ ਫਿਰ ਉਸ ਤੋਂ ਵੀ ਸੁੰਦਰ ਬਣਾ ਦਿੱਤੀ ਹੈ। ਪਿਆਲਾ ਖੋਸ ਗੰਗਾ ਨਦੀ ਦੇ ਕਿਨਾਰੇ ਤੇ, ਗੰਗਾ ਦੇ ਘਾਟ ਤੇ ਗੋਬਿੰਦ ਘਾਟ ਅੱਜ ਵੀ ਪ੍ਰਸਿੱਧ। ਹਜ਼ੂਰ ਕਿਨਾਰੇ ਤੇ ਦਾਖਲ ਹੁੰਦੇ ਮਾਂ ਜੀ ਨੇ ਫਿਰ ਪੁੱਛਿਆ, ਲਾਲ ਜੀ ਤੁਸੀਂ ਤੇ ਗੰਗਾ ਕਿਨਾਰੇ ਲੈ ਆਉਂਦਾ, ਉਹ ਪਹਿਲ ਜਿਹੜਾ ਦੂਸਰਾ ਕਿਹੜਾ ਸੀ ਤੁਹਾਡੇ ਹੱਥ ਵਿੱਚ, ਖੱਬੇ ਹੱਥ ਵਿੱਚ, ਉਹ ਕਿੱਥੇ ਹੈ? ਹਜ਼ੂਰ ਮਾਤਾ ਜੀ ਨੂੰ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਉਲਝਾ ਕੇ ਆਪਣੇ ਕਿ ਹੱਥ ਨਾਲ ਹੀ ਸੱਜੇ ਹੱਥ ਨਾਲ ਸੱਜੇ ਹੱਥ ਦਾ ਕੜਾ ਹਟਾਈ ਜਾ ਰਹੇ ਸਨ, ਉਤਾਰੀ ਜਾ ਰਹੇ, ਉਤਾਰ ਕੇ ਮਾਂ ਜੀ ਨੂੰ ਕਹਿਣ ਲੱਗੇ, ਮਾਂ ਜੀ ਦੱਸਾਂ ਕਿ ਪਹਿਲਾ ਕੜਾ ਕਿੱਥੇ ਹੈ, ਖੱਬੇ ਹੱਥ ਦਾ ਕੜਾ ਕਿੱਥੇ ਹੈ? ਮਾਂ ਜੀ ਨੇ ਆਖਿਆ, ਹਾਂ ਦੱਸੋ। ਜ਼ੋਰ ਦੇ ਨਾਲ ਨਦੀ ਦੇ ਵਿੱਚ ਸੋਨੇ ਦਾ ਸੁਨਹਿਰੀ ਕੜਾ ਸੁੱਟ ਕੇ ਕਹਿਣ ਲੱਗੇ, ਉੱਥੇ। ਮਾਤਾ ਗੁਜਰੀ ਜੀ ਮੁਸਕਰਾ ਪਏ, ਇਸ ਤੋਂ ਵੱਧ ਉਹ ਕੀ ਕਹਿ ਸਕਦੇ ਸਨ? ਕਿਉਂਕਿ ਧਰਮ ਰੱਖਿਅਕ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜੋ ਪੱਤਰ ਲਿਖਿਆ ਸੀ ਮਾਤਾ ਨਾਨਕੀ ਜੀ ਨੂੰ, ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ ਜੀ ਨੂੰ, ਔਰ ਪਟਨੇ ਦੀ ਸੰਗਤ ਨੂੰ, ਜੋ ਅੱਜ ਵੀ ਹਜ਼ੂਰ ਦੇ ਹੁਕਮਨਾਮੇ ਦੇ ਰੂਪ ਵਿੱਚ ਪ੍ਰਾਪਤ ਹੁੰਦਾ, ਉਹਦੇ ਉੱਪਰ ਲਿਖਿਆ ਹੋਇਆ ਸੀ ਕਿ ਸਾਹਿਬਜ਼ਾਦਾ ਜੋ ਵੀ ਕਰੇ ਉਹਨੂੰ ਕਰਨ ਦੇਣਾ, ਉਹਨੂੰ ਕਿਸੇ ਗੱਲੋਂ ਰੋਕਣਾ, ਉਸ ਨੂੰ ਕਿਸੇ ਗੱਲੋਂ ਮੋੜਨਾ ਨਹੀਂ। ਇਸ ਵਾਸਤੇ ਜਿਹੜੇ ਦੇਣ ਵਾਲੇ ਆਉਂਦੇ ਨੇ ਉਹ ਤੇ ਸ਼ੁਰੂ ਤੋਂ ਹੀ ਸਭ ਕੁਝ ਲੁਟਾਈ ਜਾਂਦੇ ਨੇ। ਜੇ ਗੁਰੂ ਗੋਬਿੰਦ ਸਿੰਘ ਜੀ ਲੋਕਾਂ ਨੂੰ ਨੰਗਿਆਂ ਨੂੰ ਕੱਪੜੇ ਨਾ ਦਿੰਦੇ, ਲੋਕਾਂ ਦਾ ਨੰਗੇਸ ਕੱਪੜਿਆਂ ਨਾਲ ਨਾ ਢੱਕਦੇ, ਤਾਂ ਫਿਰ ਹਿੰਦੂ ਧਰਮ ਦੀ ਲੱਜ ਤੇ ਪਾਤਾ ਆਪਣੇ ਪਿਤਾ ਦੀ ਕੁਰਬਾਨੀ ਸ਼ਹਾਦਤ ਦੇ ਕੇ ਭਲਾ ਕਿਵੇਂ ਢੱਕਦੇ? ਜੋ ਆਰਾਮ ਉਸ ਤੋਂ ਹੀ ਨਾ, ਕਿਸੇ ਦਾ ਨਗਨ ਹੀ ਨਾ ਟੱਕਦੇ, ਤਾਂ ਕਿਸੇ ਦੀ ਲੱਜ ਤੇ ਪੱਥ ਨੂੰ ਆਪਣੇ ਪਿਤਾ ਜੀ ਦੀ ਕੁਰਬਾਨੀ ਦਿੱਤੇ ਤੋਂ ਬਿਨਾਂ ਕਿਵੇਂ ਢੱਕ ਸਕਦੇ ਸਨ, ਕਿਵੇਂ ਕੱਢ ਸਕਦੇ ਸਨ? ਜੇ ਉਹ ਮਾਮੂਲੀ ਮਾਮੂਲੀ ਚੀਜ਼ਾਂ ਦਾਨ ਨਾ ਦਿੰਦੇ ਤਾਂ ਦੁਨੀਆਂ ਦੀ ਹਿਸਟਰੀ ਵਿੱਚ ਉਹਨੂੰ ਪੁੱਤਰਾਂ ਦਾ ਦਾਨੀ ਕੌਣ ਕਹਿੰਦਾ? ਉਹਨੂੰ ਸਰਬੰਸਦਾਨੀ ਦੇ ਨਾਮ ਨਾਲ ਕੌਣ ਯਾਦ ਕਰਦਾ? ਇਸੇ ਲਈ ਸਰਬੰਸਦਾਨੀ ਆਖਿਆ, ਪੁੱਤਰਾਂ ਦਾ ਦਾਨੀ। ਇਸੇ ਕਰਕੇ ਇਤਿਹਾਸਕਾਰ ਉਹਨੂੰ ਬਿਆਨ ਕਰਦੇ ਨੇ ਕਿ ਜੋ ਕੁਝ ਵੀ ਉਹਦੇ ਪਾਸ ਸੀ ਸਾਰਾ ਕੁਝ ਕੁਰਬਾਨ ਕਰ ਦਿੱਤਾ। ਸਾਡੇ ਨਾਲ ਜੋ ਉਹਨਾਂ ਨੇ ਪਿਆਰ ਕੀਤਾ, ਸਾਨੂੰ ਜੋ ਸਨਮਾਨ ਦਿੱਤਾ, ਜੋ ਸਾਡੇ ਉੱਪਰ ਉਹਨਾਂ ਨੇ ਗਰੀਬ ਨਿਵਾਸਤਾ ਕੀਤੀ ਹੈ, ਉਹਨੂੰ ਅਸੀਂ ਸਮਝਣ ਤੋਂ ਹੀ ਅਸਮਰੱਥ, ਉਹਨੂੰ ਅਸੀਂ ਸਮਝ ਹੀ ਨਹੀਂ ਸਕਦੇ, ਅਸੀਂ ਉਸਨੂੰ ਅਪਣਾ ਹੀ ਨਹੀਂ ਸਕਦੇ। ਧਰਮ ਯੁੱਧ ਦੇ ਅੰਦਰ ਹੁਣ ਵੀ ਕੁਰਬਾਨੀਆਂ ਜਾਰੀ ਨੇ, ਹੁਣ ਵੀ ਆਪਣਾ ਨਾ ਆਪ ਕੁਰਬਾਨ ਕਰਨ ਵਾਲੇ ਆਪਣੇ ਸਿਰ ਭੇਟ ਕਰੀ ਜਾਂਦੇ ਨੇ, ਸਿਰ ਭੇਟ ਕਰਨ ਵਾਲੇ ਤਾਂ ਸਿਰ ਭੇਟ ਕਰ ਜਾਂਦੇ ਨੇ, ਪਰ ਬਾਅਦ ਵਿੱਚ ਕਈ ਵਾਰੀ ਜਦੋਂ ਇਲੈਕਸ਼ਨ ਦੀ ਵਾਰੀ ਆਉਂਦੀ ਹੈ ਉਹਨਾਂ ਦੇ ਪਰਿਵਾਰ ਦੇ ਲੋਕ ਕੁਝ ਲਾਭ ਚਾਹੁੰਦੇ ਨੇ, ਕੋਈ ਪਾਰਲੀਮੈਂਟ ਦੀ ਟਿਕਟ ਮੰਗ ਲਵੇਗਾ, ਕੋਈ ਅਸੈਂਬਲੀ ਦੀ ਟਿਕਟ ਮੰਗ ਲਵੇਗਾ, ਜਿਸ ਨੂੰ ਨਾ ਮਿਲੇ ਤੇ ਉਹ ਨਾਰਾਜ਼ ਵੀ ਹੋ ਜਾਵੇਗਾ, ਅਹਿਸਾਨ ਵੀ ਜਿਤਲਾਵੇਗਾ, ਮੈਨੂੰ ਕੀ ਮਿਲਿਆ, ਮੇਰਾ ਪੁੱਤਰ ਤਾਂ ਸ਼ਹੀਦ ਹੋ ਗਿਆ। ਪਰ ਆਖੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਆਪਣੇ ਪਿਤਾ ਜੀ ਨੂੰ ਕੁਰਬਾਨ ਕਰਕੇ, ਆਪਣੇ ਚੌ ਲਾਲਾਂ ਨੂੰ ਕੁਰਬਾਨ ਕਰਕੇ, ਆਪਣੀ ਮਾਤਾ ਜੀ ਨੂੰ ਕੁਰਬਾਨ ਕਰਕੇ ਹਜ਼ੂਰ ਨੇ ਕੋਈ ਮੰਗ ਨਹੀਂ ਕੀਤੀ, ਸਾਡੇ ਤੋਂ ਕੋਈ ਬਦਲਾ ਨਹੀਂ। ਜਿਨ੍ਹਾਂ ਦੇ ਧਰਮ ਦੀ ਰੱਖਿਆ ਲਈ ਪਿਤਾ ਜੀ ਨੂੰ ਕੁਰਬਾਨ ਕੀਤਾ ਉਹਨਾਂ ਤੋਂ ਕੋਈ ਆਸ ਉਮੀਦ ਨਹੀਂ ਰੱਖੀ। ਆਪ ਸਭ ਕੁਝ ਸਮਝਦੇ ਸਨ, ਜਾਣਦੇ ਸਨ, ਆਪਣੇ ਸ਼ਬਦ ਕਹੇ ਸਨ, ਸੁਹਾਵੇ ਦੀ ਧਰਤੀ ਦੀ ਤਰਫ ਕਦਮ ਵਧਾਉਂਦਿਆਂ ਜਿੱਥੇ ਹਜ਼ੂਰ ਨੇ ਵਿਖਤ ਬਚਨ ਕਹੇ ਸਨ, ਵਕਤ ਆਵੇਗਾ ਜਿਹੜੇ ਲੋਕ ਮੇਰੇ ਸਿੱਖਾਂ ਦੇ ਸਿਰਾਂ ਸਿੱਖਾਂ ਦੇ ਜੀਵਨ ਦਾ ਸ਼ਿਕਾਰ ਕਰਦੇ, ਜੇ ਲੋਕ ਮੇਰੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਂਦੇ ਨੇ, ਵਕਤ ਆਵੇਗਾ, ਉਹਨਾਂ ਦੇ ਤਾਜ ਮੇਰੇ ਸਿੰਘਾਂ ਦੇ ਜੋੜਿਆਂ ਵਿੱਚ ਰਲਣਗੇ, ਉਹਨਾਂ ਦੇ ਕਦਮਾਂ ਵਿੱਚ ਰਲਣਗੇ। ਕਦੇ ਮੇਰੇ ਇਹਨਾਂ ਪਿਆਰਿਆਂ ਸਿੱਖਾਂ ਨੂੰ ਰਾਜ ਭਾਗ ਨਸੀਬ ਹੋਵੇਗਾ। ਪਿਆਲਾ ਖੋਲ ਸ੍ਰੀ ਹਜ਼ੂਰ ਨੇ ਇਸ ਪਾਸੇ ਕਦਮ ਰੱਖਦੇ ਆਖਿਆ ਸੀ ਕਿ ਕਾਲ ਇਹ ਬ੍ਰਾਹਮਣ ਦਾ ਇੱਕ ਸੁਭਾਅ ਹੈ, ਕਾਲ ਕਿਸੇ ਦਾ ਭਲਾ ਨਹੀਂ ਕਰ ਸਕਦਾ। ਕਾਲ ਜਦੋਂ ਪੈਂਦਾ ਹੈ ਛੋਟੇ ਛੋਟੇ ਬੱਚਿਆਂ ਨੂੰ ਨਿਗਲ ਜਾਂਦਾ ਹੈ, ਛੋਟੇ ਛੋਟੇ ਬੱਚੇ ਭੁੱਖ ਦਾ ਸ਼ਿਕਾਰ ਹੋ ਜਾਂਦੇ। ਅਥਰ ਦੁਨੀਆਂ ਵਿੱਚ ਇਹੋ ਹੀ ਵਾਤਾਵਰਨ ਤੁਸੀਂ ਇੱਥੇ ਕਈ ਵਾਰੀ ਦੇਖਦੇ ਹੋ, ਨਿਊਜ਼ ਪੇਪਰਾਂ ਵਿੱਚ ਪੜ੍ਹਦੇ ਹੋ ਕਿ ਤੀਸਰੀ ਦੁਨੀਆਂ ਵਿੱਚ ਭੁੱਖ ਦਾ ਵਾਤਾਵਰਨ ਕੈਸਾ ਹੈ, ਬਹੁਤ ਬੁਰੀ ਚੀਜ਼ ਹੈ ਭੁੱਖ। ਹਜ਼ੂਰ ਨੇ ਦੂਸਰਾ ਸ਼ਬਦ ਆਖਿਆ, ਦੁਰਭਿੱਖ ਨਸੀਬਾਂਗਰੋਂ ਆਈ ਜਿੰਜ ਤੇ ਕਬੋ ਨ ਹੋਤ ਭਲਾਈ। ਸ੍ਰੀ ਗੁਰੂ ਪ੍ਰਤਾਪ ਸੂਰਜ ਆਪਣੇ ਕੋਈ ਕਾਮਨਾ ਨਹੀਂ ਕੀਤੀ, ਕੋਈ ਮੰਗ ਨਹੀਂ ਕੀਤੀ, ਆਪ ਸਭ ਕੁਝ ਜਾਣਦੇ ਸਨ, ਮਹਿਸੂਸ ਕਰਦੇ ਸਨ, ਪਰ ਆਪਨੇ ਇਹ ਨਹੀਂ ਆਖਿਆ ਮੈਂ ਪਿਤਾ ਜੀ ਨੂੰ ਕੁਰਬਾਨ ਕੀਤਾ ਹੈ ਮੈਨੂੰ ਕੀ ਦਿੰਦੇ ਹੋ, ਮੈਂ ਆਪਣੇ ਪੁੱਤਰ ਕੁਰਬਾਨ ਕੀਤੇ ਨੇ ਸਿੱਖੋ, ਤੁਹਾਡੇ ਤੋਂ ਤੁਹਾਨੂੰ ਆਪਣੇ ਪੁੱਤਰ ਬਣਾਇਆ ਹੈ ਮੈਨੂੰ ਕੀ ਦੇਹੋਗੇ। ਬਲਕਿ ਹਜ਼ੂਰ ਨੇ ਆਖਿਆ ਆਪਣੇ ਮਾਂ ਜੀ ਨੂੰ ਸਮਝਾਉਂਦਿਆਂ ਇਹ ਸ਼ਬਦ ਕਹੇ ਜੋ ਉਹਨਾਂ ਦੀ ਅਮਰ ਅਤੇ ਅਟਲ ਬਾਣੀ ਵਿੱਚ ਅੱਜ ਵੀ ਇਹ ਅਮਰ ਅਤੇ ਅਟਲ ਸੁਨਹਿਰੀ ਸ਼ਬਦ ਮਿਲਦੇ ਨੇ। ਸਾਡੇ ਸੰਬੰਧ ਵਿੱਚ ਉਹਨਾਂ ਨੇ ਹੁਕਮ ਕੀਤਾ ਸੀ, ਮੋਗਰੇ ਤੇ ਤਨ ਤੇ ਮਨ ਤੇ ਸਿਰ ਲਓ, ਤਨ ਹੈ ਸਭ ਹੀ ਇਨਹੀ ਕੋ। ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ, ਸੇਵ ਕਰੀ ਇਨਹੀ ਕੀ ਭਾਵਤ, ਆਨ ਕੀ ਸੇਵ ਸੁਹਾਤ ਨਦੀ ਕੋ, ਦਾਨ ਦਿਓ ਇਨਹੀ ਕੋ ਪਲੋ, ਹਰ ਆਨ ਕੋ ਦਾਨ ਨ ਲਾਗਤ ਨੀ ਕੋ, ਆਗੇ ਫਲੇ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ। ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਤਨ ਹੈ ਸਭ ਹੀ ਇਨਹੀ ਕੋ। ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ, ਮਾਂ ਜੀ ਤੁਸੀਂ ਸਿਰ ਸਦਕ ਦੀ ਗੱਲ ਕਰਦੇ ਹੋ, ਦਾਨ ਦੀ ਗੱਲ ਕਰਦੇ ਹੋ, ਮੈਂ ਤੇ ਆਪਣਾ ਸਿਰ ਵੀ ਇਹਨਾਂ ਦੀ ਅਮਾਨ ਸਮਝ ਲਿੱਤਾ ਹੈ, ਮੈਂ ਸਾਰਾ ਕੁਝ ਇਹਨਾਂ ਨੂੰ ਭੇਟ ਚੜਾ ਦਿੱਤਾ ਹੈ, ਅਰਪਣ ਕਰ ਦਿੱਤਾ ਹੈ, ਇਸ ਲਈ ਮੇਰਾ ਆਪਣਾ ਕੁਝ ਵੀ ਨਹੀਂ, ਮੈਂ ਕੋਈ ਚੀਜ਼ ਆਪਣੇ ਪਾਸ ਬਚਾ ਕੇ ਰੱਖੀ ਹੀ, ਇਹ ਸਾਰਾ ਕੁਝ ਇਹਨਾਂ ਦਾ। ਇਸੇ ਪਹਿਲੂ ਤੋਂ, ਇਸੇ ਵਿਚਾਰ ਤੋਂ, ਹਜ਼ੂਰ ਤੋਂ ਜਿਤਨਾ ਵੀ ਅਸੀਂ ਕੁਰਬਾਨ ਹੋ ਸਕੀਏ, ਜਿਤਨਾ ਹਜ਼ੂਰ ਤੇ ਮਾਨ ਕਰ ਸਕੀਏ ਥੋੜਾ, ਪਰ ਬਹੁਤੀ ਵਾਰੀ ਅਸੀਂ ਕਈ ਵਾਰੀ ਸਵਾਲ ਕਰਦੇ ਹਾਂ, ਔਰ ਲੋਕ ਵੀ ਸਵਾਲ ਕਰਦੇ, ਖਾਸ ਤੌਰ ਤੇ ਜ਼ਿਆਦਾ ਪੜ੍ਹੇ ਲਿਖੇ ਲੋਕ, ਕਿ ਦੇਖੋ ਜੀ ਈਸਾਈ ਲੋਕ ਕਿਤਨੀਆਂ ਸਹੂਲਤਾਂ ਦਿੰਦੇ ਨੇ, ਹੁਣ ਤੇ ਅਰਬਾਂ ਦਾ ਕਾਫੀ ਪੈਸਾ ਵੀ ਦੁਨੀਆਂ ਵਿੱਚ ਇਸਲਾਮ ਦੇ ਪ੍ਰਚਾਰ ਵਿੱਚ ਖਰਚ ਕੀਤਾ ਜਾ ਰਿਹਾ, ਪਰ ਅਸੀਂ ਜੇ ਸਿੱਖ ਬਣੀਏ ਤੇ ਸਾਨੂੰ ਕੀ ਸਹੂਲਤ ਮਿਲੇਗੀ। ਉਹ ਇਹ ਭੁੱਲ ਜਾਂਦੇ ਨੇ ਇੱਥੇ ਤੇ ਜਿਹੜਾ ਕਦਮ ਰੱਖੇਗਾ ਉਹਦੇ ਵਾਸਤੇ ਪਹਿਲਾ ਹੁਕਮ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾ ਨ ਕੀ ਜੈ। ਸਲੋਕ 12 ਤੇ ਵਧੀਕ ਮਹੱਲਾ ਪਹਿਲਾ। ਐ ਬੁਲ ਫਜ਼ੂਲ ਗੋਇਆ ਅਜ ਇਸ਼ਕੇ ਓ ਮਸਨ ਤਮ, ਕੋ ਪਾ ਨਿਹਾਤ ਦਰੀ ਰਾ ਆ ਰਾ ਕੇ ਸਿਰ ਨਾ ਬਾਸ਼ੁਰ। ਭਾਈ ਸਾਹਿਬ ਭਾਈ ਨੰਦ ਲਾਲ ਜਿਸ ਦਾ ਅਨੁਵਾਦ ਕਰਦੇ ਹਾਂ, ਉਹ ਸਮਝਾਉਂਦੇ ਨੇ, ਪ੍ਰੇਮ ਸੱਜਣ ਦਾ ਦਮ ਨਾ ਮਾਰੀ ਇੱਥੇ, ਗੋਇਆ ਗੱਲ ਅਮਲ ਦੀ ਹੈ, ਬੇਸਿਰ ਹੋ ਕੇ ਪੈਰ ਜੋ ਰੱਖਣ, ਇਸ ਰਾਹ ਦੀ ਮੰਜ਼ਿਲ ਮਿਲਦੀ ਹੈ। ਭਾਈ ਮੇਘਰਾਜ ਕਹਿੰਦੇ ਨੇ ਇੱਥੇ ਤੇ ਉਹਨਾਂ ਨੂੰ ਥਾਂ ਮਿਲਦਾ ਜਿਹੜੇ ਆਪਣਾ ਸਿਰ ਕਟਵਾ ਕੇ ਪਹਿਲਾਂ ਗੁਰੂ ਦੇ ਕਦਮਾਂ ਵਿੱਚ ਭੇਟ ਕਰ ਆਣ, ਤਾਂ ਉਹਨਾਂ ਨੂੰ ਇੱਥੇ ਦਾਖਲਾ ਮਿਲਦਾ, ਤਾਂ ਇੱਥੇ ਉਹ ਪਹੁੰਚਦੇ। ਅਸੀਂ ਜੋ ਬੇਨਤੀ ਕਰ ਰਹੇ ਸਾਂ ਕਿ ਮਨੁੱਖ ਖਾਣ ਪੀਣ ਤੇ ਪਹਿਨਣ ਨੂੰ ਜੀਵਨ ਸਮਝਦਾ, ਇਸੇ ਲਈ ਉਹ ਲੋਕਾਂ ਦਾ ਹੱਕ ਵੀ ਖਾਣ ਤੋਂ ਪਰਹੇਜ਼ ਨਹੀਂ ਕਰਦਾ। ਪਰ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਨੇ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, त्रिग त्रिग कापड़ अंग चराया, त्रिग शरीर कुटम्ब सहज से जित हुन खसम न पाया, पौड़ी छुड़की हाथ न आवे पहला जन्म गुआया। बिलाबल महल्ला की गल, सिर्फ खा लेना सिर्फ पी लेना या पहन लेना, दुनिया के सुख प्राप्त कर लेना, शरीर के सुख इंद्रिक सुख प्राप्त कर लेने, अज के मनुख ने जीवन समझिया। पर महापुरुषा के पास आन तो जदों महापुरुष विद्या पढ़ानी शुरू करते सन, तो सब तो पहला एक पुस्तक जो संस्कृत विच भी है और उसका अनुवाद भाषा विच भी मिलता है, पढ़ानी शुरू करते सन। एक अध्याय के एक श्लोक विच आया है कि जे मनुख बहुता सौ ही लवे जी असि काम नहीं करते। कई बारी लोग कह देंगे, खास तौर पर बुजुर्ग, एक बड़े सियाने परिवार के बुजुर्ग कहन लगे, पूर्ण सिंह बस असी तो ज्यूदे ही सचखंड आ गए, ज्यूदे स्वर्ग विच आ गए। मैं क्या यह केड़ा स्वर्ग है जिथे तुसी ज्यूदे ही आ गए हो? कहन लगे देखो कितना सुख है, कितने साधन ने, आके जेड़ी छोटी जी रस्सी लटक लिए अगे जदो इनू दबा देवांगे सिद्धी हॉस्पिटल विच पहुंचेगी खबर, उथो आ जाएंगे। मैं कह रहा ये मतलब होया भी ये रस्सी जेड़ी है ये डाक्टर सदन वाली है। साडे बुजुर्ग लोग पंजाब के लोग एक गल कहते सन भी मुकदमा ते बीमारी किसी के घर न आवे, ते गोरिया ने तुहाडे सिर उपर लटका दिती है प्याला खो श्री। तो कई बारी मनुख ये समझ लैंदा कि जे काम ही ना करा तो मैं सुता ही रहा, काम ही ना करिए जिवें बहुते लोग इत्थे कहिंदे की काम करन दी लोड़ है। बीबियां इसलिए भी अपनी इज्जत पत या अपने साईं की परवाह नहीं करदियां कि चलो की लैणा, पैसे अपने आप ही मिल जाणगे। भई ये सारा कोई तो मां बाप दे घर भी मिलता है, पति दे कदमां विच जीवन बसर करन दी होर महानता है। इसे लई मां ते बाप ने वक्त आन तो अपनी समझ मुताबिक ते जो फिर वाहिगुरु वल्लों लिखिया होया सी, ओ एक पति दे कदमां विच जीवन अर्पण कर दिता कि इना दे नाल रह के तेरा जीवन जेड़ा है वो चंगा गुजरेगा, अच्छे तरीके नाल बसर हो सकेगा। पर बहुती बारी मनुख समझदा कि काम ना करिए सुते रहिए, ता महापुरुष ने आख्या विद्वान ने आख्या नहीं, बहुता सोना भी जीवन नहीं, बहुता सोन नाल उम्र कटदी है, उम्र घटेगी। श्री गुरु नानक प्रताप विच गुरु परमेश्वर जी ने समझाया कि मनुख की मन लैंदे हां कि 100 साल उम्र है, 100 साल तो कोई वर्तदा ही नहीं हुंदा है, मन लैंदे हां 100 साल है, 100 साल चो 50 साल तो सौ के गुजार दिती, बाकी के नहीं रह गए 50 साल, ते 50 साल विचों 12 साल तक कहते ने उन 12 वर्ष बालपन बीते, आशक बीती 12 साल की उम्र, उंज भी किसी लेखे भक्ति नहीं समझी जाती, बाकी कितनी रह गई शायद 38 साल, 12 तो सिद्धे गए। उन्हां 38 साल दे विचों खांदे कितना समा हां, रोज एक घंटा काम करने वाले नूं छुट्टी मिलती है, शायद एक तो दो तक होती है लंच टाइम खाने का वक्त, फिर 15 मिनट चाह की छुट्टी हो जाती है, दूसरा रात का खाना खांदे हां, कितनी बारी खाना खांदे हां, कितनी बारी चाह पीते हां, कितनी बारी पानी पीते हां। इसलिए हजूर ने समझाया तेरी उम्र कितनी गिरह गई, तेरा जीवन कितना गिरह गया। समाप्ति करिए, सियाणियां ने आख्या निंदरा सो जाना, भोजन खा लेना और शरीरक सुख मान लेने, कहते ने यह ते पशुआ नूं ही प्राप्त है, पशु के पशुआ का भी जीवन। निंदरा भोजन भोग पै ए पास पुरख समान, नन ज्ञान अदकता ज्ञान बिना पस जान साध कुताब, ज्ञान तो बिना त्या इंसान तू पशु है, तेरा जीवन पशुओं बनता है। तो जिस चीज न मनुख जीवन जीवन समझता है, गुरु साहब ने उस जीवन नहीं समझिया, ताइए बाणी दे बोहे जी ने फरमाया नाए विसरै त्रिग जीवन, नाम दे भुलने करके जीवन तो लांत योग है। ਕਹਿੰਦੇ ਨੇ ਸੌ ਵਾਰੀ ਕਿਸੇ ਨੂੰ ਫਿਟਕਾਰ ਕਹੀਏ, ਫਿਟਕਾਰ ਕਹੀਏ, ਸੌ ਵਾਰੀ ਫਿਟਕਾਰੀਏ ਤਾਂ ਕਹਿੰਦੇ ਨੇ ਫਿਰ ਇੱਕ ਧ੍ਰਿਗ ਬਣਦੀ ਹੈ। ਇੱਕ ਵਾਰੀ ਆਖੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ, ਔਰ ਇਤਿਹਾਸ ਸਾਡਾ ਦੱਸਦਾ ਹੈ, ਹਜ਼ੂਰ ਨੇ ਹੁਕਮ ਕੀਤਾ ਸੀ ਕਿ ਇਹਨਾਂ ਮਾਤਾਵਾਂ ਮੇਰੀਆਂ ਬੇਟੀਆਂ ਤੇ ਮੇਰੀਆਂ ਭੈਣਾਂ ਵਿੱਚ ਹੈ ਕੋਈ ਐਸੀ ਬੱਚੀ ਜਿਸ ਨੇ ਕਦੇ ਵੀ ਪੁਰਸ਼ ਦਾ ਮਰਦ ਦਾ ਮੂੰਹ ਨਾ ਫਿਟਕਾਰਿਆ ਹੋਵੇ? ਸਭ ਮਾਤਾਵਾਂ ਬੱਚੀਆਂ ਨੇ ਨੀਵੀਆਂ ਪਾ ਲਈਆਂ ਵੀ ਕਦੀ ਕਦਾਈ ਤਾਂ ਇਹ ਗੱਲ ਹੋ ਜਾਂਦੀ ਹੈ। ਮਾਵਾਂ ਸੋਚਣ ਲੱਗ ਪਈਆਂ ਲੋ ਜੀ ਪੁੱਤਰਾਂ ਨੂੰ ਤਾਂ ਕਹਿ ਹੀ ਲੈਂਦਾ ਪਿਆਰ ਨਾਲ ਪੁੱਛ ਕੇ। ਆਖਿਰ ਇੱਕ ਬੱਚੀ ਨੇ ਉੱਠ ਕੇ ਹਜ਼ੂਰ ਦੇ ਕਦਮਾਂ ਵਿੱਚ ਸਿਰ ਚੁਕਾ ਕੇ ਆਖਿਆ, ਹੇ ਦਸ਼ਮੇਸ਼ ਪਿਤਾ, ਮੈਂ ਜਦੋਂ ਤੋਂ ਹੋਸ਼ ਸੰਭਾਲੀ ਏ ਮੈਂ ਕਦੀ ਵੀ ਕਿਸੇ ਪੁਰਸ਼ ਦਾ ਮੂੰਹ ਨਹੀਂ ਫਿਟਕਾਰਿਆ। ਸਾਖੀ ਲੰਬੀ ਏ, ਹਜ਼ੂਰ ਨੇ ਹੁਕਮ ਕੀਤਾ ਸੀ ਨਹੀਂ। ਮਨੁੱਖਤਾ ਦੀ ਕਦਰ ਕੀਮਤ ਪਾਉਂਦਿਆਂ ਹੋਇਆਂ ਇਸ ਸਿਆਣੀ ਇਸਤਰੀ ਨੂੰ ਚਾਹੀਦਾ ਹੈ ਕਿ ਇਸਤਰੀ ਕਦੇ ਵੀ ਕਿਸੇ ਮਰਦ ਦਾ ਮੂੰਹ ਨਾ ਫਿਟਕਾਰੇ। ਉਹਨਾਂ ਬੀਬੀਆਂ ਦੀ ਕੀ ਗੱਲ ਕਹਾਂਗੇ ਜਿਹੜੀਆਂ ਆਪਣੇ ਪਤੀ ਨੂੰ ਪਤਾ ਨਹੀਂ ਇੱਕ ਦਿਨ ਵਿੱਚ ਕਿਤਨੀ ਵਾਰੀ ਲਾਲਤਾਂ ਪਾਉਂਦੀਆਂ ਹੋਣਗੀਆਂ। ਹੋਰਨਾਂ ਦੀ ਤਾਂ ਗੱਲ ਹੀ ਛੱਡ ਦੇ, ਇਹਦੇ ਪਿੱਛੇ ਬਹੁਤ ਘਟਨਾ ਹੈ, ਮਿਸਾਲ ਹੈ। ਸੌ ਸਾਖੀ ਵਿੱਚ ਹਜ਼ੂਰ ਨੇ ਕਿਹਾ ਹੈ, ਨਾਰੀ ਨਰਕ ਸਰੀਰ ਹੈ ਪੁਰਖ ਬਿਨਾ ਕੇ ਕਾਮ। ਸੌ ਸਾਖੀ ਜਿਸ ਕਾਰਨ ਇਸ ਬੱਚੀ ਨੇ ਕਿਸੇ ਵੀ ਮਨੁੱਖ ਦਾ ਮੂੰਹ ਨਹੀਂ ਸੀ ਫਿਟਕਾਰਿਆ, ਉਸ ਦੀ ਮਹਾਨਤਾ ਦਾ ਸਦਕਾ ਹਜ਼ੂਰ ਨੇ ਸੁੱਕੇ ਬੂਟੇ ਨੂੰ ਇਹਦੇ ਤੇ ਜਦੋਂ ਪਾਣੀ ਪਵਾ ਦਿੱਤਾ ਤੇ ਬੂਟਾ ਸੁੱਕਾ ਹੋਇਆ ਹਰਿਆ ਹੋ ਗਿਆ, ਪਿਆਲਾ ਖੋ। ਬੇਨਤੀ ਕਰ ਰਹੇ ਸਾਂ ਫਿਰ ਸੌ ਵਾਰੀ ਕਿਸੇ ਨੂੰ ਫਿਟਕਾਰੀਏ ਤੇ ਉਹਨੂੰ ਕਹਿੰਦੇ ਨੇ ਧ੍ਰਿਗ ਬਣਦੀ। ਹਜ਼ੂਰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਤੋਂ ਬਿਨਾਂ ਜੀਵਨ ਧ੍ਰਿਗਾਰ ਯੋਗ ਹੈ, ਕਿਉਂਕਿ ਜਿਸ ਜੀਵਨ ਨੂੰ ਤੂੰ ਜੀਵਨ ਸਮਝ ਰਿਹਾ ਅਸਲ ਵਿੱਚ ਇਹ ਮੌਤ ਹੈ, ਤੇ ਜਿਸ ਨੂੰ ਤੂੰ ਮੌਤ ਸਮਝ ਲਿਆ ਉਹ ਅਸਲ ਜੀਵਨ ਹੈ। ਮੋਹਾ ਜੀਵਨ ਦਾ ਪੇਖ ਜੀਵਨ ਦੇ ਮਰ ਜਾਣ, ਜਿਨਾ ਮੁਹੱਬਤ ਇੱਕ ਸਿਓ ਤੇ ਮਾਨਸ ਪ੍ਰਧਾਨ। ਮਾਰੂ ਕੀ ਵਾਦਕ ਨੇ ਮਹੱਲਾ ਪੰਜਵਾਂ ਦੂਜੀ ਬਾਤ, ਜਿਨ੍ਹਾਂ ਨੂੰ ਮੁਰਦਾ ਸਮਝਦਾ ਉਹ ਜਿਉਂਦੇ ਨੇ, ਆਪਣੇ ਆਪ ਨੂੰ ਜਿਉਂਦਾ ਸਮਝਦਾ ਹੈ ਤਾਂ ਫਿਰ ਤੇਰਾ ਜੀਵਨ ਨਹੀਂ ਤੂੰ ਮੁਰਦਾ ਹੈ। ਹਜ਼ੂਰ ਗੁਰੂ ਅਰਜਨ ਦੇਵ ਜੀ ਹੋਰ ਸਪਸ਼ਟ ਕਰਦੇ ਨੇ ਕਿ ਜੀਵਨ ਤਾਂ ਹੈ ਨਾਮ ਸਿਮਰਨ, ਜਦੋਂ ਅਸੀਂ ਨਾਮ ਸਿਮਰਦੇ ਹਾਂ ਉਹ ਜੀਵਨ, ਜਦੋਂ ਨਾਮ ਖੁੱਲ ਜਾਂਦੇ ਹਾਂ ਉਦੋਂ ਸਾਡੀ ਮੌਤ ਹੈ। ਮਰਨੰ ਬਿਸਰਨ ਗੋਬਿੰਦ ਹੈ, ਜੀਵਨ ਹਰ ਨਾਮ ਧਿਆਮ ਹੈ। ਮਹੱਲਾ ਪੰਜਵਾਂ ਗਾਥਾ, ਗੁਰੂ ਰਾਮਦਾਸ ਜੀ ਨੇ ਤਾਂ ਹੀ ਫਰਮਾਇਆ ਮੈਨੂੰ ਹੁਣ ਜੀਵਨ ਪ੍ਰਾਪਤ ਹੋਇਆ, ਜਦੋਂ ਗੁਰੂ ਅਮਰਦਾਸ ਜੀ ਦੇ ਚਰਨਾਂ ਚੋਂ ਨਾਮ ਪ੍ਰਾਪਤ ਹੋਇਆ। ਤਾਂਹੀ ਤਾਂ ਬੇਨਤੀ ਕਰਦੇ ਨੇ, ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪਰਦਾਸ, ਗੁਜਰੀ ਮਹੱਲਾ ਚੌਥਾ ਰਹਿਦਾਸ। ਤੇ ਜਦੋਂ ਨਾਮ ਪ੍ਰਾਪਤ ਹੋ ਗਿਆ ਫਿਰ ਆਪ ਜੀ ਨੇ ਫਰਮਾਇਆ, ਜੀਵਨ ਹੋ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ, ਹਰ ਨਾਮ ਹਰ ਨਾਮ ਦੇਵੈ ਮੇਰੇ ਪ੍ਰਾਣ ਵਸਾਏ ਰਾਮ। ਆਸਾ ਚੰਤ ਮਹੱਲਾ ਚੌਥੀ, ਮੈਨੂੰ ਜੀਵਨ ਪ੍ਰਾਪਤ ਹੋ ਗਿਆ, ਮੈਨੂੰ ਜੀਵਨ ਪ੍ਰਾਪਤ ਹੋ ਗਿਆ ਕਿਉਂਕਿ ਸਤਿਗੁਰੂ ਅਮਰਦਾਸ ਜੀ ਮਹਾਰਾਜ ਨੇ ਹਰ ਹਰ ਪਰਮੇਸ਼ਰ ਦਾ ਨਾਮ ਮੇਰੇ ਪ੍ਰਾਣਾਂ ਵਿੱਚ ਵਸਾ ਦਿੱਤਾ, ਮੇਰੇ ਸਵਾਸਾਂ ਵਿੱਚ ਵਸਾ ਦਿੱਤਾ, ਮੇਰੇ ਹਿਰਦੇ ਵਿੱਚ ਵਸਾ ਦਿੱਤਾ ਹੈ। ਨਾਮ ਜੀਵਨ ਹੀ ਅਸਲ ਜੀਵਨ ਹੈ, ਨਾਮ ਤੋਂ ਬੇਮੁਖਤਾ ਅਸਲ ਮੌਤ ਹੈ। ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਨੂੰ ਨਾਮ ਸਿਮਰਨ, ਸੇਵਾ ਸਿਮਰਨ, ਅਮਰ ਦੀ ਦਾਤ ਬਖਸ਼ਿਸ਼ ਕਰ, ਤਾਂ ਜੋ ਜੀਵਨ ਆਪ ਬਖਸ਼ਣਾ ਚਾਹੁੰਦੇ ਸੋ ਮਨੁੱਖਤਾ ਨੂੰ, ਉਹ ਜੀਵਨ ਸਾਨੂੰ ਪ੍ਰਾਪਤ ਹੋ ਸਕੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ। ਵਿਚਾਰ ਦੇ ਸੰਬੰਧ ਵਿੱਚ ਅਣਗਿਣਤ ਫੁੱਲਾਂ ਚੁੱਕਾਂ ਹੋਈਆਂ ਹੋਣਗੀਆਂ, ਆਪ ਜੀ ਨੇ ਖਿਮਾ ਬਖਸ਼ਿਸ਼ ਕਰਨ। ਰਸਤੇ ਵਿੱਚ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਜਿੰਨੇ ਟਾਈਮ ਵਿੱਚ ਕੱਲ੍ਹ ਅਸੀਂ ਇੱਥੇ ਪਹੁੰਚ ਗਏ ਸਾਂ ਉਤਨਾ ਟਾਈਮ ਤਾਂ ਰਸਤੇ ਵਿੱਚ ਲੱਗ ਗਿਆ, ਦਾਸ ਆਪ ਜੀ ਤੋਂ ਖਿਮਾ ਦਾ ਜਾ, ਇਸ ਲਈ ਅੱਜ ਕੋਈ ਸਮਾਪਨ ਵੀ ਹੋਇਆ ਕਿਉਂਕਿ ਕਥਾ ਵਿਚਾਰ ਲਦੇਰ ਨਾਲ ਸ਼ੁਰੂ ਹੋਏ। ਫਿਰ ਜਦੋਂ ਗਿਣਤੀ ਦੇ ਦਿਨ ਹੋਣ ਤਾਂ ਫਿਰ ਇਹ ਸੋਚੀ ਜਾਏ, ਚਲੋ ਬਰੋਬਰ ਕਰ ਲਈਏ। ਦੁਨੀਆਂ ਦੇ ਕੰਮ ਤਾਂ ਕਦੇ ਪੂਰੇ ਨੇ, ਕਦੇ ਕਦੇ ਗੁਰੂ ਦੀ ਸੇਵਾ ਲਈ, ਗੁਰੂ ਦੀ ਯਾਦ ਵਿੱਚ ਬੈਠਦਿਆਂ ਦੇ ਸਮਾਂ ਲੱਗ ਜਾਵੇਗਾ, ਜਿਤਨਾ ਸਮਾਂ ਲੱਗੇਗਾ ਉਹ ਸਫਲ ਹੋਵੇਗਾ, ਉਹ ਪ੍ਰਵਾਨ ਹੋਵੇਗਾ। ਮਗਰ ਫਿਰ ਵੀ ਗ੍ਰੇਟ ਨੈਪੋਲੀਅਨ ਦਾ ਖਿਆਲ ਹੈ, ਵਕਤ ਕਿਸੇ ਦੀ ਉਡੀਕ ਨਹੀਂ ਕਰਦਾ, ਸਮਾਂ ਆਪਣੇ ਵਿਚਾਰ ਨਾਲ ਆਪਣੀ ਚਾਲ ਦੇ ਨਾਲ ਚੱਲਦਾ ਹੈ। ਗ੍ਰੇਟ ਨੈਪੋਲੀਅਨ ਕਹਿੰਦੇ ਨੇ, ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ, ਸਾਰੀ ਦੁਨੀਆਂ ਸਮੇਂ ਦੀ ਇੰਤਜ਼ਾਰ ਕਰਦੀ। ਇਸ ਵਾਸਤੇ ਲੇਟ ਪਹੁੰਚਿਆ ਹਾਂ ਤੇ ਮਾਫ਼ੀ ਦਾ ਖਾਸ ਕਾਰਨ ਹਾਂ, ਆਪਣੀ ਖਿਮਾ ਬਖਸ਼ਿਸ਼ ਕਰਨੀ। ਕੱਲ੍ਹ ਤੋਂ ਯਤਨ ਕਰਾਂਗੇ 15-20 ਮਿੰਟ ਪਹਿਲਾਂ ਹੀ ਤੁਰ ਪਈਏ, ਤਾਂ ਜੋ ਲੇਟ ਨਾ ਹੋ ਸਕੇ। ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰ ਪ੍ਰਸਾਦ।